टाइम 4 pounds एक्स्ट्रा लॉन्ग बासमती चावल 100% गारंटी 899 10 pounds जॉन सा मैंगो जूस आजमाई शर्त है ताज़ा सब्जियाँ आटा चावल दाल मसाला जात और ड्राई फ्रूट्स नोबल फ्रेश फूड दो लोकेशन 20 क्लिंगन ड्राइव इन ब्रैम्पटन इसके साथ आपको सेकंड लोकेशन मिलेगी एयरपोर्ट एंड सेंट्रल फूड इंटरसेक्शन पे नोबल फ्रेश फूड
ਤੁਸੀਂ ਸੁਣ ਰਹੇ ਹੋ ਰੌਣਕ ਪੰਜਾਬ ਦੀ ਰੇਡੀਓ
ਸਮਾਜਿਕ ਸੱਭਿਆਚਾਰਕ ਧਾਰਮਿਕ ਤੇ ਰਾਜਨੀਤਿਕ ਮੁੱਦਿਆਂ ਦੀ ਪੇਸ਼ਕਾਰੀ
ਨਿਰਪੱਖ ਸੋਚ ਦਾ ਪਹਿਰੇਦਾਰ
ਜੋ ਮਾਝਾ ਮਾਲਵਾ ਤੇ ਦੁਆਬਾ ਖਾਸ ਤੌਰ ਤੇ ਪੇਂਡੂ ਵਿਰਸੇ ਦੀ ਵਿਲੱਖਣ ਰਹਿਣੀ ਬਹਿਣੀ ਨਾਲ ਰੂਬਰੂ ਕਰਵਾਉਂਦਾ ਹੈ
ਸਜਰੀਆਂ ਵਾਪਰਦੀਆਂ ਘਟਨਾਵਾਂ ਦੀ ਭਰੋਸੇਯੋਗ ਜਾਣਕਾਰੀ ਦੇਣ ਵਾਲਾ
ਖੇੜੇ ਭਰੀਆਂ ਗੱਲਾਂ ਬਾਤਾਂ ਲਈ ਸੁਣਦੇ ਰਹੋ
ਰੌਣਕ ਪੰਜਾਬ ਦੀ ਰੇਡੀਓ
ਓਏ ਅੱਜ ਘਰੇ ਬੈਠਾ ਕੰਮ ਤੇ ਨਹੀਂ ਗਿਆ
ਉਹ ਕੀ ਕਰਾਂ ਯਾਰ ਮੇਰੀ ਤਾਂ ਜੌਬ ਹੀ ਚਲੀ ਗਈ ਹੈ
ਲੈ ਦੱਸ ਐਨੀ ਜੀ ਗੱਲ ਤਾਂ ਫਿਰ ਤੇਰੇ ਲਈ ਖੁਸ਼ਖਬਰੀ ਹੈ ਆਟੋਬਾਨ ਫਰਾਈਟਸ ਵਾਲਿਆਂ ਨੂੰ ਚਾਹੀਦੇ ਨੇ ਡਰਾਈਵਰ ਲੌਂਗ ਹੌਲ 3 ਲੋਕ ਲਈ ਸਿਰਫ 2 ਸਾਲ ਦਾ ਐਕਸਪੀਰੀਅੰਸ ਮੰਗ ਰਹੇ ਨੇ ਨਾਲੇ ਮਿਲੇਗੀ ਐਕਸਲੈਂਟ ਪੇ ਹੁਣੇ ਫੋਨ ਚੱਕ ਤੇ ਕਾਲ ਕਰ ਹਰਵਿੰਦਰ ਬਾਸੀ ਤੇ ਸੁੱਕਾ ਬਾਸੀ ਨੂੰ
416-741 ਚੁਰਿੰਡਾ 416-741-5454
आस्था विश्वास श्रद्धा का खोले द्वार इंडियन पूजा बाजार हर तरह की पूजा पाठ सामग्री घर के लिए मंदिर और सुंदर मूर्तियाँ माता की चुनरियाँ रुमाला साहब घर को सजाने का सारा साजो सामान शादियों के लिए ट्रेडिशनल साजो सामान किराए पर भी उपलब्ध है 8000 स्क्वायर फीट में बना है इंडियन पूजा बाजार GTA और आसपास के एरिया में बेस्ट प्राइस के लिए मशहूर
इंडियन पूजा बाजार 2 Melanie Drive ब्रैम्पटन कॉल 647-986-0042
राजधानी जिसका हर कोई है दीवाना राजधानी अब हर जगह मिलेगा लजीज खाना
बोलो कहाँ है आना
इटोबिको हो या ब्रैम्पटन हो मिसिसागा या लंदन बिकरिंग में हो या मरकाम
एंड मेनी मोर टू चूज फ्रॉम
राजधानी स्वीट आइए अपनी फैमिली के साथ और एंजॉय करें डिलीशियस इंडियन खाना विजिट राजधानी स्वीट .ca
ओ बारी बर्फी कटन गया सी बारी बर्फी कटन गया सी खटक लिया रथ लोका ने पाया हटिया नरिंदर ओजले ने पाया हट
केड़ा नरिंदर ओजला
एनपी डूइंग वाले नरिंदर ओजला जिन्हां ने खोलिया ऑटो हट कोलिजन ते ऑटो हट ट्रक सेंटर जेकर गड्डी दी डेंटिंग पेंटिंग कराना चाहुंदे हो या फिर गड्डी ते ट्रक दे एक्सीडेंट तो बाद उन्हां नूं नवा नकोर कराना चाहुंदे हो तां ओदे लई इक्को इक नाम ऑटो हट कोलिजन एंड ऑटो हट ट्रक सेंटर जिथे तुसीं अपने ट्रकां दी बॉडी रिपेयर करा सकदे जो कस्टम पेंटिंग फ्रेम स्ट्रेटनिंग ड्रिलर रिपेयर मैकेनिकल सर्विसेज रोड साइड असिस्टेंस हैवी टोइंग कर देने
ते फिर देर किस गल दी है हुने इना नु कॉल करो 416-786-0000 416-786-0000
ਸ਼ੀਤਲ ਜਿਹੜਾ ਰੀਆ ਨੇ ਰੈਸਟੋਰੈਂਟ ਵਾਲਾ ਪ੍ਰੋਜੈਕਟ ਦੱਸਿਆ ਨਾ ਮੈਨੂੰ ਬਹੁਤ ਵਧੀਆ ਲੱਗਾ ਮੈਂ ਸੋਚ ਰਿਹਾ ਕਿ ਮੈਂ ਵੀ ਪੈਸੇ ਇਨਵੈਸਟ ਕਰ ਦਿਆਂ ਉਹਦੇ 'ਚ
ਤੁਹਾਡੀ ਗੱਲ ਤਾਂ ਸਾਰੀ ਠੀਕ ਹੈ ਪਰ ਇਨਵੈਸਟ ਕਰਨ ਦੇ ਲਈ ਪੈਸੇ ਕਿੱਥੋਂ ਆਣਗੇ ਸਾਡੇ ਕੋਲ
ਯਾਰ ਪ੍ਰਾਪਰਟੀ ਤਾਂ ਆਪਣੇ ਕੋਲ ਹੈ ਹੀ ਆ ਮੈਂ ਸੋਚ ਰਿਹਾ ਮੋਰਗੇਜ ਲੈ ਲੈਨੇ ਆ ਮੈਂ ਗੁਰਪ੍ਰੀਤ ਸਮਰਾ ਜੀ ਦਾ ਆਪਣੀ ਕਮਿਊਨਿਟੀ 'ਚ ਬੜਾ ਨਾਂ ਸੁਣਿਆ ਜੋ ਕਹਿੰਦੇ ਨੇ ਮੋਰਗੇਜ ਦੇ ਨੰਬਰ 1 ਐਡਵਾਈਜ਼ਰ ਨੇ ਉਹਨਾਂ ਨਾਲ ਸਾਰੀ ਗੱਲ ਕਰ ਲਈਏ ਮੈਂ
ਜੇਕਰ ਤੁਸੀਂ ਵੀ ਮੋਰਗੇਜ ਦੀਆਂ ਸਰਵਿਸਿਜ਼ ਲਈ ਇੱਕ ਭਰੋਸੇਮੰਦ ਓਨੈਸਟ ਐਕਸਪੀਰੀਅੰਸਡ ਮੋਰਗੇਜ ਬ੍ਰੋਕਰ ਦੀ ਪਾਲ ਵਿੱਚ ਹੋ ਤਾਂ ਅੱਜ ਹੀ ਮਿਲੋ ਮੋਰਗੇਜ ਅਲਾਈਅੰਸ ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਨੂੰ ਜੇਕਰ ਤੁਸੀਂ ਵੀ ਇਸ ਇੰਡਸਟਰੀ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਐਜ਼ ਮੋਰਗੇਜ ਏਜੰਟ ਤਾਂ ਹੁਣੇ ਸੰਪਰਕ ਕਰੋ ਗੁਰਪ੍ਰੀਤ ਸਮਰਾ ਜੀ ਨੂੰ 2155 B Steels Avenue ਯੂਨਿਟ 32 ਬ੍ਰੈਂਪਟਨ ਕਾਲ 905-799-9999
9057999999 ਬ੍ਰੋਕਰੇਜ ਲਾਇਸੈਂਸ ਨੰਬਰ 12913
ਉਹ ਬੀਜੀ ਘਰ ਕਿੱਦਾਂ ਦਾ ਲੱਗਾ ਫਿਰ
ਬਹੁਤ ਸੋਹਣਾ ਪੁੱਤ ਬਹੁਤ ਸੋਹਣਾ ਹੁਣ ਤੇਰੇ ਛੋਟੇ ਵੀਰ ਨੂੰ ਵੀ ਰੱਬ ਇਹੋ ਜਿਹਾ ਹੀ ਮਕਾਨ ਦੇ ਦੇਵੇ
ਲੈ ਬੀਜੀ ਆ ਕਿਹੜੀ ਗੱਲ ਕਰਤੀ ਮੈਂ ਅੱਜ ਹੀ ਆਪਣੇ ਛੋਟੇ ਵੀਰ ਨੂੰ ਲਖਵੀਰ ਗਿੱਲ ਜੀ ਹੋਣਾ ਕੋਲ ਲੈ ਕੇ ਜਾਣਾ ਜਿਨ੍ਹਾਂ ਨੇ ਮੇਰੀ ਵੀ ਮੇਰਾ ਘਰ ਦਿਵਾਉਣ 'ਚ ਮਦਦ ਕੀਤੀ ਹੈ
ਜੇਕਰ ਤੁਸੀਂ ਵੀ ਕੋਈ ਪ੍ਰਾਪਰਟੀ ਖਰੀਦਣਾ ਵੇਚਣਾ ਜਾਂ ਫਿਰ ਲੀਜ਼ ਤੇ ਲੈਣਾ ਚਾਹੁੰਦੇ ਹੋ ਜਾਂ ਫਿਰ ਰੀਅਲ ਏਸਟੇਟ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਜਾਂ ਫਿਰ ਆਪਣਾ ਘਰ ਰੈਂਟ ਤੇ ਦੇਣਾ ਚਾਹੁੰਦੇ ਹੋ ਤਾਂ ਇੱਕੋ ਹੀ ਨਾਮ ਯਾਦ ਰੱਖੋ ਸੈਂਚਰੀ 21 ਗ੍ਰੀਨ ਰਿਐਲਿਟੀ ਦੀ ਲਖਵੀਰ ਗਿੱਲ ਜੀ ਨੂੰ ਜਿਨ੍ਹਾਂ ਕੋਲ ਹੈ ਵਧੀਆ ਐਕਸਪੀਰੀਅੰਸ ਅਤੇ ਐਕਸਪਰਟ ਵਿਜ਼ਨ ਫਾਰ ਮੋਰ ਇਨਫੋਰਮੇਸ਼ਨ ਯੂ ਕੈਨ ਕਾਲ 416-716-4411 416-716-4417
WTUR 770 AM ਤੇ ਰੇਡੀਓ ਪ੍ਰੋਗਰਾਮ ਰੌਣਕ ਪੰਜਾਬ ਦੀ ਸੁਣ ਜਾ ਰਹੇ ਸਰੋਤਿਆਂ ਨੂੰ ਸੋਢੀ ਨਗਰਾ ਵੱਲੋਂ ਵੈਲਕਮ ਜੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਪ੍ਰੈਲ ਮਹੀਨੇ ਦੀ 29 ਤਰੀਕ ਤੇ ਦਿਨ ਬੁੱਧਵਾਰ ਦੀ ਜਿਹੜੀ ਇਹ ਦੁਪਹਿਰ ਤੋਂ ਪਹਿਲਾਂ ਦੀ ਸ਼ੁਰੂਆਤ ਦੇ ਵਿੱਚ ਵੈਲਕਮ ਕਰਦੇ ਆਂ ਜੀਆਂ ਨੂੰ ਕਹਿੰਦੇ ਆਂ। ਪ੍ਰੋਗਰਾਮ ਦੇ ਵਿੱਚ ਪਾਰਟਿਸਪੇਟ ਕਰਨ ਵਾਸਤੇ ਨੰਬਰ ਭਾਵਾਂ ਤੁਹਾਡੇ ਕੋਲ ਹੁੰਦਾ, ਪਰ ਕਿਤੇ ਨਾ ਕਿਤੇ ਨਵੇਂ ਲਿਸਨਰ ਜਿਹੜੇ ਪਰਿਵਾਰ ਜੁੜਦੇ ਆ 416-930-1111 ਆਪਣਾ ਨੰਬਰ ਹੁੰਦਾ, ਚਾਹੇ ਆਪਾਂ ਇਸ ਚੈਨਲ ਤੇ ਪ੍ਰੋਗਰਾਮ ਕਰੀਏ ਰੌਣਕ ਪੰਜਾਬ ਦੀ 7 ਡੇਜ਼ ਸੋਮਵਾਰ ਤੋਂ ਸ਼ੁੱਕਰਵਾਰ 11 ਤੋਂ 12, ਸ਼ਨੀਵਾਰ 12 ਤੋਂ 2, ਐਤਵਾਰ ਵੀ 12 ਤੋਂ 2, ਜਾਂ ਫਿਰ ਸ਼ਾਮ ਨੂੰ ਆਪਣਾ ਉਡੀਕ ਪ੍ਰੋਗਰਾਮ ਦੂਸਰੇ ਚੈਨਲ ਤੇ ਹੁੰਦਾ। ਦੋਨੇ ਹੀ ਪ੍ਰੋਗਰਾਮ ਸੁਣਨ ਵਾਸਤੇ ਜਿਹੜੇ ਬੈਂਡ ਤੇ ਅਸੀਂ ਪ੍ਰੋਗਰਾਮ ਕਰਦੇ ਹਾਂ ਉਹ ਬੈਂਡ ਆਨ ਹੁਣ ਕਰ ਲਓ, ਜਾਂ ਫਿਰ ਤੁਹਾਡੇ ਕੋਲ ਆਪਸ਼ਨ ਹੁੰਦੀ ਆ RPD24.com ਵੈਬਸਾਈਟ ਤੇ ਵਿਜ਼ਿਟ ਕਰੋ ਤੇ ਪ੍ਰੋਗਰਾਮ ਤੁਸੀਂ ਜਿਹੜਾ ਟੈਲੀਵਿਜ਼ਨ ਜਿੱਥੇ ਬਣਿਆ ਕਲਿੱਕ ਕਰੋ ਤੇ ਲਾਈਵ ਜਿਹੜਾ ਤੁਸੀਂ ਸਾਨੂੰ ਵਾਚ ਕਰ ਸਕਦੇ ਹੋ। ਬਹੁਤ ਜਲਦ ਜਿੱਥੇ ਸੁਸ਼ੀਲ ਦਸਾਂਝ ਹੋਣਾ ਦੀ ਜ਼ਬਾਨੀ ਖਬਰਾਂ ਪੇਸ਼ ਕਰਾਂਗੇ। ਸਟੀਲ ਅਤੇ ਮੈਲਨੀ ਤੇ ਆਪਣਾ ਸਟੂਡੀਓ ਆ ਫਰੈਂਡਸ ਵੀਡੀਓ ਪ੍ਰੋਡਕਸ਼ਨ, ਜਿੱਥੋਂ ਅਸੀਂ ਪ੍ਰੋਗਰਾਮ ਪੇਸ਼ ਕਰਦੇ ਤੇ ਸਵੇਰੇ 10 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ 7 ਡੇਜ਼ ਓਪਨ ਹੋਈਦਾ। ਤੁਹਾਡਾ ਵੀ ਕੋਈ ਬਿਜ਼ਨਸ ਆ, ਤੁਸੀਂ ਇਸ਼ਤਿਹਾਰ ਐਡ ਵਗੈਰਾ ਦੇਣਾ ਚਾਹੁੰਦੇ ਹੋ ਤੇ ਵੱਖੋ ਵੱਖਰੇ ਪੈਕੇਜ ਜਿਹੜੇ ਸਾਡੇ ਕੋਲੋਂ ਤੁਸੀਂ ਲੈ ਸਕਦੇ ਹੋ। ਰੌਣਕ ਪੰਜਾਬ ਤੇ 5 ਦਿਨ ਐਡ ਚਾਹੁੰਦੇ ਹੋ, ਵੀਕਐਂਡ ਤੇ 2-2 ਘੰਟੇ ਦੇ ਵਿੱਚ ਐਕਸਟਰਾ ਸਪੋਟ ਚਾਹੁੰਦੇ ਹੋ, ਆਉਣ ਵਾਲੇ ਦਿਨਾਂ ਦੇ ਵਿੱਚ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਕਰਵਾਉਣਾ, ਤਾਂ ਵੀ ਇਸ ਮੰਥ ਦੀ ਗੱਲ ਕਰਾਂ ਨੈਕਸਟ ਮੰਥ ਦੀ, ਜਾਂ ਇਸ ਸਾਲ ਦੇ ਐਂਡ ਆਫ ਦੀ ਗੱਲ ਕਰਾਂ ਦੀਵਾਲੀ ਤੋਂ ਪਹਿਲਾਂ ਕ੍ਰਿਸਮਸ ਬੋਕਸਿੰਗ ਡੇ ਤੇ ਕੁਝ ਕੁ ਪ੍ਰੋਗਰਾਮ ਆਲਰੇਡੀ ਡੇਟਾਂ ਬੁੱਕ ਆ। ਤੁਸੀਂ ਵੀ ਆਪਣੇ ਪ੍ਰੋਗਰਾਮ ਨੂੰ ਦੀਵਾਲੀ ਨੂੰ ਲੈ ਕੇ ਬੁਕਿੰਗ ਕਰਵਾਉਣਾ ਚਾਹੁੰਦੇ ਹੋ ਤਾਂ 416-303-4444 ਜਿਹੜਾ ਆਪਣਾ ਨੰਬਰ ਆ ਇਹ ਨੰਬਰ ਤੇ ਸਾਂਝ ਜਿਹੜੀ ਤੁਸੀਂ ਪਾ ਲੈਣੀ। ਤੇ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲੱਗੇ ਹਾਂ ਵੱਡੇ ਭਾਜੀ ਮਨਮੋਹਨ ਵਾਰਸ ਉਹਨਾਂ ਦੇ ਬਹੁਤ ਹੀ ਪਿਆਰੇ ਬੋਲਾਂ ਦੇ ਨਾਲ, ਤੇ ਨਾਲ ਹੀ ਜਿਹੜੀ ਆਪਾਂ ਲਾਈਨ ਬਣਾਉਂਦੇ ਹਾਂ 416-930-1111 ਆਪਣਾ ਨੰਬਰ ਆ 416-930-1111 ਤੇ ਤੁਸੀਂ ਸੰਪਰਕ ਕਰ ਲੈਣਾ ਜੀ।
ਪੇਂਡੂ ਮਾਹੌਲ ਵਿਗਾੜੀ ਜਾਵੇ, ਸਾਂਝੀ ਵਾਲ ਤੁਹਾਨੂੰ ਖੁੰਝੇ ਤਾੜੀ ਜਾਵੇ, ਸ਼ਰੀਕੇ ਬਾਜ਼ੀ ਤਾਂ ਵਾਰਸਾ ਚੱਲਦੇ ਸੀ, ਪਾਰਟੀ ਵਾਜ਼ੀ ਹੁਣ ਪਿੰਡਾਂ ਨੂੰ ਪਾੜੀ ਜਾਵੇ। ਮੁੱਠ ਭੱਜ ਗਏ, ਮੁੱਠ ਭੱਜ ਗਏ, ਮੁੱਠ ਭੱਜ ਗਏ ਦੁਸ਼ਮਣੀਆਂ ਵਾਲੇ।
ਸਹੀ ਗੱਲ ਆ, ਦਿਨ ਬਾਈ ਦਿਨ ਆਪਾਂ ਦੇਖੀਏ, ਚਾਹੇ ਬੈਕ ਹੋਮ ਦੀ ਗੱਲ ਕਰੀਏ, ਲਹਿੰਦਾ ਚੜਦਾ ਪੰਜਾਬ ਦੀ ਗੱਲ ਕਰੀਏ, ਖਾਸ ਤੌਰ ਤੇ ਪੰਜਾਬ ਦੀ ਜੇ ਗੱਲ ਕਰਾਂ, ਪਿਛਲੇ 3-4 ਸਾਲਾਂ ਦੇ ਵਿੱਚ ਮਾਹੌਲ ਬਹੁਤ ਖਰਾਬ ਆ, ਬਹੁਤ ਜ਼ਿਆਦਾ, ਕਿਉਂਕਿ ਸੱਜਣ ਮਿੱਤਰ ਆਉਂਦੇ ਜਾਂਦੇ ਰਹਿੰਦੇ ਆ। ਆਪ ਵੀ ਤੁਹਾਨੂੰ ਪਤਾ ਸੀ 6-7 ਮਹੀਨਿਆਂ ਬਾਅਦ ਮੇਰੀ ਫੇਰੀ ਪੰਜਾਬ ਦੀ ਹੁੰਦੀ ਆ, ਇਸ ਕਰਕੇ ਜਿਹੜੀ ਵੀ ਕੋਈ ਪਾਰਟੀ ਸਰਕਾਰ ਆਉਂਦੀ ਆ ਵਾਅਦੇ ਕਰਦੀ ਆ, ਪਰ ਆਮ ਆਦਮੀ ਪਾਰਟੀ ਵਾਕਿਆ ਹੀ ਕੋਈ ਦੂਰਾ ਮੰਨਗੀਆਂ, ਕਈਆਂ ਨੂੰ ਇਹ ਗੱਲਾਂ ਸਾਡੀਆਂ ਹਜ਼ਮ ਨਹੀਂ ਹੋਣੀਆਂ, ਖੋਖਲੀ ਨਿਕਲੀ ਇਹ ਪਾਰਟੀ ਜਿਹੜੀ। ਪੰਜਾਬੀ ਵਿਰਸਾ ਆਪਾਂ 25 ਜੁਲਾਈ ਨੂੰ ਕਰਵਾਉਣ ਜਾ ਰਹੇ ਹਾਂ, ਦਿਲ ਦੇ ਕੈਲੰਡਰ ਤੇ ਹੁਣੇ ਟਿਕ ਮਾਰ ਕਰ ਲਓ 25 ਜੁਲਾਈ ਪੰਜਾਬੀ ਵਿਰਸਾ ਤੁਹਾਡੇ ਸਾਡੇ ਸਾਰਿਆਂ ਦੇ ਸ਼ਾਮ ਇਹ ਜਿਹੜੀ ਈਵਨਿੰਗ ਹੋਣੀ ਆ ਵਾਰਸ ਭਰਾਵਾਂ ਦੀ। ਟੀਮ ਫਾਰ ਐਂਟਰਟੇਨਮੈਂਟ ਦੀ ਇਹ ਪੇਸ਼ਕਸ਼ ਆ, ਤੁਹਾਨੂੰ ਪਤਾ 2014 ਤੋਂ ਆਪਾਂ ਜਿਹੜਾ ਸ਼ੋਅ ਕਰਵਾਉਂਦੇ ਹਾਂ, ਤੁਸੀਂ ਵੀ ਪੈਕੇਜ ਦੇ ਵਿੱਚ ਆਉਣਾ ਚਾਹੁੰਦੇ ਹੋ, ਕਿਹੜੀ ਸਪੌਂਸਰਸ਼ਿਪ, 5000 ਦੇ ਕਰੀਬ ਗੈਦਰਿੰਗ ਹੋਣੀ ਆ, 416-303-4444 ਆਫਟਰ ਸ਼ੋਅ ਤੁਸੀਂ ਮੇਰੇ ਨਾਲ ਕਾਲ ਕਰ ਲੈਣੀ।
ਪੈਸਾ ਤੇ ਟਰੱਕਾਂ ਵਾਲਿਆਂ ਨੇ ਕਮਾਇਆ ਓਏ ਅਸੀਂ ਤਾਂ ਕੈਨੇਡਾ ਆ ਕੇ ਬਸ ਟਾਈਮ ਹੀ ਗਵਾਇਆ
ਹਰਮਨ ਗਰੁੱਪ ਆਫ ਕੰਪਨੀਜ਼ ਨਾਲ ਹੱਥ ਮਿਲਾਓ ਟਰੱਕਿੰਗ ਇੰਡਸਟਰੀ ਵਿੱਚੋਂ ਵਧੀਆ ਡਾਲਰ ਕਮਾਓ
ਹਰਮਨ ਗਰੁੱਪ ਆਫ ਕੰਪਨੀ ਦੇ ਰਹੇ ਨੇ ਟਰੱਕਿੰਗ ਇੰਡਸਟਰੀ ਵਿੱਚ ਬਿਹਤਰੀਨ ਮੌਕੇ ਤੇ ਵਧੀਆ ਪੈਕੇਜਸ 12 ਮਹੀਨੇ ਕੰਮ ਤੇ ਆਨ ਟਾਈਮ ਪੇਮੈਂਟ
ਜੇਕਰ ਤੁਸੀਂ ਹੋ ਕਾਬਿਲ ਤੇ ਇਮਾਨਦਾਰ ਤਾਂ ਹਰਮਨ ਗਰੁੱਪ ਆਫ ਕੰਪਨੀਜ਼ ਨੂੰ ਹੈ ਤੁਹਾਡਾ ਬੇਸਬਰੀ ਨਾਲ ਇੰਤਜ਼ਾਰ ਕਾਲ ਜਸਟ ਛੋਕਰ
647-628-6948
ਵਧੀਆ ਕੁਆਲਿਟੀ ਤੇ ਹਾਈ ਐਂਡ ਡਿਜ਼ਾਈਨ ਦੇ ਜੇ ਤੁਸੀਂ ਕੈਬਨਿਟ ਬਣਵਾਉਣਾ ਚਾਹੁੰਦੇ ਹੋ ਰੈਸਟੋਰੈਂਟ ਲਈ ਕਨਵੈਨਸ਼ਨ ਸੈਂਟਰ ਫਾਸਟ ਫੂਡ ਮੈਡੀਕਲ ਆਫਿਸ ਪ੍ਰੋਫੈਸ਼ਨਲ ਆਫਿਸ ਰਿਟੇਲ ਸਟੋਰ ਰੈਜ਼ੀਡੈਂਸ਼ੀਅਲ ਸਟੋਰ ਉਹ ਚਾਹੇ ਨਵਾਂ ਹੋਵੇ ਜਾਂ ਤੁਸੀਂ ਰੈਨੋਵੇਟ ਕਰਨਾ ਹੋਵੇ ਤੁਸੀਂ ਕੰਟੈਕਟ ਕਰ ਸਕਦੇ ਹੋ ਐਵਰੇਜ ਕਸਟਮ ਮਿਲ ਵਰਕ ਅਮਰਜੀਤ ਸ਼ੰਕਰ ਜੀ ਨੂੰ ਇਹਨਾਂ ਦਾ ਫੋਨ ਨੰਬਰ ਨੋਟ ਕਰੋ 416-824-4986 ਐਡਰੈਸ ਇਹਨਾਂ ਦਾ ਨੋਟ ਕਰ ਲਓ 6845 ਡੇਵਨ ਡਰਾਈਵ ਮਿਸੀਸਾਗਾ 6845 ਡੇਵਨ ਡਰਾਈਵ ਮਿਸੀਸਾਗਾ
ਬੈੱਡ ਡਾਈਨਿੰਗ ਟੇਬਲ ਸੋਫਾ ਕਰ ਲਈ ਲੈਣਾ
High end design and quality, yani high point furniture. Custom made, Canadian made, imported furniture lay, aaj hi visit karo, high point furniture.
7550 Kimball Street, Mississauga. Call 647-382-5500.
ਨਾ ਪ੍ਰੀਤ ਕੀ ਹੋਇਆ ਬੜੀ ਉਦਾਸ ਲੱਗਦੀ ਪਈ ਹੈ ਘਰ ਚ ਸੁਖ ਸ਼ਾਂਤ ਹੈ ਨਾ
ਕੀ ਦੱਸਾਂ ਮੇਰਾ ਘਰ ਵਾਲਾ ਨਸ਼ਿਆਂ ਦਾ ਆਦੀ ਹੋ ਗਿਆ ਸੱਸ ਦੇ ਗੋਡੇ ਦੁਖਦੇ ਆ ਉਪਰੋਂ ਲੱਡੂ ਭਰਾ ਵਿਆਹ ਦੇ ਨਾਮ ਤੋਂ ਬੜਾ ਡਰਦਾ ਪਤਾ ਨਹੀਂ ਕੀ ਗੱਲ ਹੈ
ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਖਾਨਦਾਨੀ ਵੈਦ ਡਾਕਟਰ ਕੁਮਾਰ ਕਰਵਾਵੇ
ਬੀਪੀ ਸ਼ੂਗਰ ਚਮੜੀ ਰੋਗਾਂ ਤੇ ਨਸ਼ਿਆਂ ਤੋਂ ਛੁਟਕਾਰਾ ਪਾਓ ਅੱਜ ਹੀ ਖਾਨਦਾਨੀ ਵੈਦ ਕੁਮਾਰ ਜੀ ਨੂੰ ਕਾਲ ਲਗਾਓ 416-465-0138
ਧੀਏ ਪ੍ਰੀਤੋ ਦੇ ਮੁੰਡੇ ਦੇ ਵਿਆਹ ਤੇ ਏਡਾ ਸਵਾਦ ਖਾਣਾ ਸੀ ਬਈ ਸਾਰੇ ਉਂਗਲਾਂ ਚੱਟਦੇ ਰਹਿ ਗਏ ਮਿਠਾਈ ਤਾਂ ਬੜੀ ਸਵਾਦ ਸੀ ਕਹਿਣਾ ਹੀ ਕੀ
ਨਾ ਬੀਜੀ ਉਹਨਾਂ ਨੂੰ ਪੁੱਛ ਹੀ ਲੈਂਦੇ ਕਿ ਕਿੱਥੋਂ ਮੰਗਵਾਈਆਂ ਸੀ
ਆਪਾਂ ਨਿੱਕੀ ਦੇ ਵਿਆਹ ਤੇ ਉੱਥੋਂ ਹੀ ਮੰਗਵਾ ਲਵਾਂਗੇ
ਨੈਸ਼ਨਲ ਸਵੀਟ ਤੋਂ ਮੰਗਵਾਇਆ ਸੀ ਉਹਨਾਂ ਨੇ ਖਾਣਾ ਮੈਂ ਬੁੱਕ ਵੀ ਕਰਵਾਇਆ
ਨੈਸ਼ਨਲ ਸਵੀਟ
ਚਾਹੇ ਬਹਿ ਕੇ ਖਾਓ ਚਾਹੇ ਪੈਕ ਕਰਵਾਓ ਹਰ ਤਰ੍ਹਾਂ ਦੀ ਕੇਟਰਿੰਗ ਵੀ ਕਰਦੇ ਨੇ
20 ਡਿਊ ਸਾਈਡ ਡਰਾਈਵ ਬ੍ਰੈਂਪਟਨ ਬ੍ਰੈਮਲੀ ਐਂਡ ਸੈਂਡਲਵੁੱਡ ਮੇਨ ਇੰਟਰਸੈਕਸ਼ਨ ਕਾਲ ਕਰੋ ਦੀਪ ਨੂੰ 905-792-0059
ਇੱਕ ਵਾਰੀ ਫਿਰ ਵੈਲਕਮ ਜੀਆਂ ਨੂੰ ਤੇ ਹੁਣ ਖਬਰਾਂ ਦਾ ਸਮਾਂ ਹੋ ਗਿਆ ਸੁਸ਼ੀਲ ਦਸਾਂਜ ਹੁਣੀ ਸਾਡੇ ਵੱਡੇ ਭਰਾ ਸਾਡੇ ਨਾਲ ਲੈਣ ਤੇ ਬਣਿਆ ਤੇ ਖਬਰਾਂ ਦੇ ਸਪਾਂਸਰ NBT ਨਿਊ ਪੰਡਾਲ ਟਰਾਂਸਪੋਰਟ ਤੋਂ ਸਰਦਾਰ ਸੁਖਦੇਵ ਸਿੰਘ ਪੰਡਾਲ ਗੋਲਡਨ ਸਟਾਰ ਫੋਨ ਐਕਸਚੇਂਜ ਤੋਂ ਜਸਵੀਰ ਸਿੰਘ ਢਿੱਲੋਂ ਹੁਣੀ 416-999-7072 ਤੇ ਅਮਨ ਸਵੀਟ ਰੈਸਟੋਰੈਂਟ ਦੀ ਪੂਰੀ ਮੈਨੇਜਮੈਂਟ 905-866-4545 ਜਿਹੜਾ ਨੰਬਰ ਹੈ ਤੇ ਆਪਾਂ ਦਸਾਂਜ ਸਾਹਿਬ ਦਾ ਵੈਲਕਮ ਜਿਹੜਾ ਜੀ ਕਰਦੇ ਜੀ ਖਬਰਾਂ ਦੌਰਾਨ ਤੁਸੀਂ ਵੀ ਸੁਰੱਖਿਆ ਤੋਂ ਬਾਅਦ ਦੇ ਵਿੱਚ ਲਾਈਨਾਂ ਤੁਹਾਡੇ ਵਾਸਤੇ ਓਪਨ ਹੁੰਦੀਆਂ 416-930-1111 ਤੇ ਤੁਸੀਂ ਜਿਹੜੀ ਆ ਸਾਡੇ ਨਾਲ ਜਿਹੜੀ ਆ ਸਾਂਝ ਪਾ ਸਕਦੇ ਹੋ ਦਸਾਂਜ ਸਾਹਿਬ ਜੀ ਤੁਹਾਡੇ ਆਪਣੇ ਸ਼ੋਅ ਤੇ ਵੈਲਕਮ ਜੀਆਂ ਨੂੰ ਜੀ
ਬਹੁਤ ਬਹੁਤ ਸ਼ੁਕਰੀਆ ਤੁਹਾਡੀ ਨਾਗਰਾ ਜੀ ਤੇ ਰੌਣਕ ਪੰਜਾਬ ਦੀ ਪ੍ਰੋਗਰਾਮ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਚੰਡੀਗੜ੍ਹ ਸਟੂਡੀਓ ਨਿਕਲ ਗਿਆ ਹੈਗਾ ਮੈਂ ਤੁਹਾਡੇ ਮੁਲਕ ਤੇ ਸੁਸ਼ੀਲ ਦਸਾਂਜ ਵੱਲੋਂ ਬਹੁਤ ਬਹੁਤ ਸਤਿ ਸ੍ਰੀ ਅਕਾਲ ਆਦਾਬ ਤੇ ਨਮਸਕਾਰ
ਜੀ
ਪਰ ਦੋਸਤੋ ਸੁਰਖੀਆਂ ਪਹਿਲਾਂ ਦੇਖ ਲੈਂਦੇ ਹਾਂ ਫਿਰ ਤੁਸੀਂ ਲਾਈਨ ਤੇ ਆ ਕੇ ਕੋਈ ਵੀ ਆਪਣੀ ਗੱਲ ਕਹਿ ਸਕਦੇ ਹੋ ਕਰ ਸਕਦੇ ਹੋ ਤੇ ਸੁਰਖੀਆਂ ਚ ਅਸੀਂ ਦੇਖ ਰਹੇ ਹਾਂ ਕਿ ਪੱਛਮੀ ਬੰਗਾਲ ਦੇ ਆਖਰੀ ਗੇੜ ਵਿਚ ਭਾਰੀ ਵੋਟਿੰਗ ਹੋਈ ਹੈ ਕਈ ਥਾਵਾਂ ਤੇ ਹਿੰਸਾ ਹੋਈ ਹੈ 4 ਮਈ ਨੂੰ 5 ਸੂਬਿਆਂ ਦੇ ਨਤੀਜੇ ਆਉਣਗੇ ਪਰ ਐਗਜ਼ਿਟ ਪੋਲ ਆ ਗਏ ਨੇ ਬਹੁਤ ਸਾਰੇ ਐਗਜ਼ਿਟ ਪੋਲ ਜਿਹੜੇ ਆ ਪੱਛਮੀ ਬੰਗਾਲ ਦੇ ਵਿਚ ਸੱਤਾ ਐਗਜ਼ਿਟ ਪੋਲ ਦੇ ਵਿਚੋਂ 5 ਦੇ ਵਿਚ ਬੀਜੇਪੀ ਦੀ ਸਰਕਾਰ ਬਣਦੇ ਦਿਖਾਈ ਦੇ ਰਹੇ ਨੇ ਇਸ ਤੋਂ ਬਿਨਾਂ ਬਾਕੀ ਐਗਜ਼ਿਟ ਪੋਲ ਤੇ ਵੀ ਆਪਾਂ ਚਰਚਾ ਕਰਾਂਗੇ ਤੇ ਅਗਲੀਆਂ ਸੁਰਖੀਆਂ ਚ ਇਹ ਹੈ ਕਿ ਪੈਣੀਆਂ ਵੋਟਾਂ ਤੇ ਹੁਣ ਵਧਾਏ ਜਾਣਗੇ ਪੈਟਰੋਲ ਤੇ ਡੀਜ਼ਲ ਦੇ ਭਾਅ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਅਬਜ਼ਰਵਰਾਂ ਦੇ ਨਾਲ ਮੀਟਿੰਗ ਤੋਂ ਬਾਅਦ ਮਨੀਸ਼ ਸਿਸੋਦੀਆ ਦਾ ਦਾਅਵਾ ਕਿ ਆਮ ਆਦਮੀ ਪਾਰਟੀ ਇਕਜੁੱਟ ਹੈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ 5 ਮਈ ਨੂੰ ਮੁਲਾਕਾਤ ਦਾ ਸਮਾਂ ਦਿੱਤਾ ਬੇਅਦਬੀ ਕਾਨੂੰਨ ਤੇ ਪੰਜਾਬ ਜਲੰਧਰ ਵਿਚ ਭਾਰੀ ਮਾਤਰਾ ਵਿਚ ਨਸ਼ੇ ਬਰਾਮਦ ਕੀਤੇ ਗਏ ਨਸ਼ੇ ਵੇਚਣ ਵਾਲੇ 23 ਵਿਅਕਤੀ ਦੇ ਖਿਲਾਫ਼ ਕੇਸ ਦਰਜ ਹੁਣ ਪਟਿਆਲਾ ਦੇ ਸਕੂਲਾਂ ਨੂੰ ਫੇਰ ਤੋਂ ਬੰਬਾਂ ਨਾਲ ਉਡਾਉਣ ਦੀ ਧਮਕੀ ਸਕੂਲ ਖਾਲੀ ਕਰ ਦਿੱਤੇ ਗਏ ਰੇਲਵੇ ਦੇ ਟਰੈਕਾਂ ਦੀ ਸੁਰੱਖਿਆ ਲਈ ਕੇਂਦਰ ਸਰਕਾਰ ਡਰੋਨ ਤਾਇਨਾਤ ਕਰੇਗੀ। ਦਿੱਲੀ ਹਾਈ ਕੋਰਟ ਦੀ ਆਨਲਾਈਨ ਸੁਣਵਾਈ ਹੈਕ ਹੋਈ, ਚੀਫ਼ ਜਸਟਿਸ ਦੀ ਅਦਾਲਤ ਵਿਚ 3 ਵਾਰ ਚੱਲਿਆ ਅਸ਼ਲੀਲ ਕੰਟੈਂਟ। ਅਤੇ ਪੰਜਾਬ ਵਿਚ ਬਿਜਲੀ ਕਟੌਤੀ ਦੇ ਖਿਲਾਫ਼ ਲੋਕਾਂ ਵਿਚ ਭਾਰੀ ਨਾਰਾਜ਼ਗੀ, ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਕਈ ਥਾਵਾਂ ਤੇ ਮੁਜ਼ਾਹਰੇ। ਜੀ
416-930-1111 ਆਪਣਾ ਨੰਬਰ ਹੈ, ਇਸ ਨੰਬਰ ਤੇ ਸਰੋਤਿਓ ਤੁਸੀਂ ਦਿਸਾਂਸ ਸਾਹਿਬ ਨੂੰ ਕੋਈ ਵੀ ਸਵਾਲ ਕਰਨਾ ਮੋਸਟ ਵੈਲਕਮ। 416-930-1111 ਆਪਣਾ ਨੰਬਰ ਹੈ। ਤੇ ਦਿਸਾਂਸ ਸਾਹਿਬ, ਪਹਿਲਾਂ ਜਿਸ ਤਰ੍ਹਾਂ ਤੁਸੀਂ ਸੁਰਖੀਆਂ ਦੇ ਵਿਚ ਐਗਜ਼ਿਟ ਪੋਲ ਦੀ ਗੱਲ ਕੀਤੀ ਹੈ, ਥੋੜਾ ਜਿਹਾ ਇਹਦੇ ਤੇ ਜਿਹੜੀ ਆਪਾਂ ਅਪਡੇਟ ਕਰਦੇ ਹਾਂ ਜੀ।
ਦੇਖੋ, ਪਰ ਦੋ ਤਰ੍ਹਾਂ ਦੇ ਪੋਲ ਹੁੰਦੇ ਆ, ਇੱਕ ਓਪੀਨੀਅਨ ਪੋਲ ਹੁੰਦੇ ਆ, ਇੱਕ ਐਗਜ਼ਿਟ ਪੋਲ ਹੁੰਦੇ ਆ। ਜਿਹੜੇ ਓਪੀਨੀਅਨ ਪੋਲ ਹੁੰਦੇ ਆ ਉਹ ਇਲੈਕਸ਼ਨ ਤੋਂ ਬਹੁਤ ਪਹਿਲਾਂ ਕਰਵਾਏ ਜਾਂਦੇ ਆ, ਚੋਣ ਜ਼ਾਬਤਾ ਲਾਗੂ ਹੋਣ ਤੋਂ ਵੀ ਪਹਿਲਾਂ। ਤੇ ਉਹ ਜਿਹੜੇ ਓਪੀਨੀਅਨ ਪੋਲ ਆਏ ਸੀ ਉਹਨਾਂ ਵਿਚ ਵੀ ਲਗਭਗ ਇਸ ਤਰ੍ਹਾਂ ਦੀ ਤਸਵੀਰ ਦਿਖਾਈ ਦੇ ਰਹੀ ਸੀ ਕਿ ਬੜੀ ਜ਼ਬਰਦਸਤ ਟੱਕਰ ਜਿਹੜੀ ਹੈ ਪੱਛਮੀ ਬੰਗਾਲ ਦੇ ਵਿਚ ਹੋਏਗੀ, ਅਸਾਮ ਵਿਚ ਭਾਰਤੀ ਜਨਤਾ ਪਾਰਟੀ ਦੁਬਾਰਾ ਆਏਗੀ, ਤੇ ਤਾਮਿਲਨਾਡੂ ਦੇ ਵਿਚ DMK ਦੁਆਰਾ ਆਏਗੀ, ਤੇ ਕੇਰਲਾ ਦੇ ਵਿਚ ਇਸ ਵਾਰ ਉਲਟ ਫੇਰ ਹੋ ਜਾਏਗਾ, ਉਥੇ LDF ਦੀ ਥਾਂ ਤੇ UDF ਯਾਨੀ ਕਾਂਗਰਸ ਦੀ ਅਗਵਾਈ ਦੇ ਵਿਚ ਸਰਕਾਰ ਉਥੇ ਬਣੇਗੀ। ਹੁਣ ਜਦੋਂ ਐਗਜ਼ਿਟ ਪੋਲ ਜਿਹੜੇ ਹੋਏ, ਐਗਜ਼ਿਟ ਪੋਲ ਹੁੰਦੇ ਜਦੋਂ ਵੋਟਾਂ ਖਤਮ ਹੋ ਜਾਂਦੀਆਂ, ਜਿੱਦਾਂ ਅੱਜ ਆਖਰੀ ਦਿਨ ਸੀ ਵੋਟਾਂ ਪਾਉਣ ਦਾ, ਤੇ ਪੱਛਮੀ ਬੰਗਾਲ ਵਿਚ ਜਦੋਂ ਆਖਰੀ ਵੋਟ ਪੈ ਗਈ ਤੇ ਪੇਟੀਆਂ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ, ਤੇ ਉਸ ਤੋਂ ਤੁਰੰਤ ਬਾਅਦ ਜਿਹੜਾ ਐਗਜ਼ਿਟ ਪੋਲ ਆਏ ਆ ਸਾਡੇ ਸਾਹਮਣੇ, ਉਹ ਮੈਂ ਤੁਹਾਨੂੰ ਸਾਂਝੇ ਕਰਨੇ ਚਾਹੁੰਦਾ। ਐਗਜ਼ਿਟ ਪੋਲ ਤੇ ਓਪੀਨੀਅਨ ਪੋਲ ਜਿਹੜੇ ਆ, ਓਪੀਨੀਅਨ ਪੋਲ ਅਕਸਰ ਜਿਹੜੇ ਆ ਉਹਦੇ ਤੇ ਬਹੁਤ ਜ਼ਿਆਦਾ ਰਸਾਕਸ਼ੀ ਵੀ ਚੱਲਦੀ ਹੁੰਦੀ ਹੈ, ਤੇ ਕਈ ਵਾਰੀ ਠੀਕ ਵੀ ਆ ਜਾਂਦੇ ਆ, ਪਰ ਬਹੁਤੀ ਵਾਰੀ ਉਹ ਗਲਤ ਹੀ ਸਾਬਤ ਹੁੰਦੇ ਆ। ਐਗਜ਼ਿਟ ਪੋਲ ਵੀ ਕਈ ਵਾਰੀ ਇਹ ਨਹੀਂ ਹੁੰਦਾ ਕਿ ਜਿਹੜੇ ਐਗਜ਼ਿਟ ਪੋਲ ਆ ਬਿਲਕੁਲ ਐਗਜ਼ਿਟ ਨਤੀਜੇ ਰੱਖ ਦੇਣਗੇ। ਜਿਹੜੀਆਂ ਏਜੰਸੀਆਂ ਐਗਜ਼ਿਟ ਪੋਲ ਕਰਵਾਉਂਦੀਆਂ ਉਹ ਅਕਸਰ ਇਹ ਕਹਿੰਦੀਆਂ ਕਿ 3% ਅਪ ਡਾਊਨ ਹੋ ਸਕਦਾ, ਪਰ ਜਿਸ ਢੰਗ ਦੇ ਨਾਲ ਇਹ ਐਗਜ਼ਿਟ ਪੋਲ ਹੈ ਇਹਦੇ ਚ ਸਭ ਤੋਂ ਜ਼ਿਆਦਾ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੱਛਮੀ ਬੰਗਾਲ ਚ ਜਿੱਦਾਂ BJP ਸਰਕਾਰ ਬਣਦੀ ਦਿਖਾਈ ਦੇ ਰਹੀ ਹੈ, ਉਹਦੇ ਨਾਲ ਕੁਝ ਨਾ ਕੁਝ ਕਿਤੇ ਨਾ ਕਿਤੇ ਸ਼ੱਕ ਹੋ ਰਿਹਾ। ਉਹ ਸ਼ੱਕ ਵਾਲੇ ਗੱਲ ਅੱਗੇ ਜਾ ਕੇ ਕਰਾਂਗੇ, ਪਹਿਲਾਂ ਐਗਜ਼ਿਟ ਪੋਲ ਤੁਹਾਨੂੰ ਦੱਸੀਏ। ਬੰਗਾਲ ਦੇ ਵਿਚ 7 ਐਗਜ਼ਿਟ ਪੋਲ ਆਏ ਆ, ਜਿਹਦੇ ਵਿਚੋਂ 5 ਚ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਸਰਕਾਰ ਬਣਦੀ ਦਿਖਾਈ ਦੇ ਰਹੀ ਹੈ। ਦੇਖੋ, ਉੱਥੇ ਬੰਗਾਲ ਵਿਚ 293 ਸੀਟਾਂ ਹੈ, ਤੇ ਜਿਹੜਾ ਬਹੁਮਤ ਚਾਹੀਦਾ ਉਹ 148 ਸੀਟਾਂ ਨਾਲ ਮਿਲਦਾ। ਏਜੰਸੀ ਮੈਟ੍ਰਿਸ ਇਹ ਕਹਿੰਦੀ ਹੈ ਕਿ ਜਿਹੜੀ ਤ੍ਰਿਣਮੂਲ ਕਾਂਗਰਸ ਜਿਹੜੀ ਉੱਥੇ ਲਗਾਤਾਰ 3 ਵਾਰੀਆਂ ਤੋਂ ਸੱਤਾ ਚ ਆ, ਮਮਤਾ ਬੈਨਰਜੀ ਦੀ ਪਾਰਟੀ, ਉਹਨੂੰ 125 ਤੋਂ 140 ਸੀਟਾਂ ਮਿਲਣੀਆਂ 293 ਚੋਂ, ਜਦਕਿ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਏਗੀ ਉੱਥੇ, ਇਹ ਮੈਟ੍ਰਿਸ ਏਜੰਸੀ ਇਹ ਕਹਿ ਰਹੀ ਹੈ, 146 ਤੋਂ 160 ਸੀਟਾਂ ਮਿਲਣਗੀਆਂ, ਬਾਕੀ ਲੈਫਟ ਤੇ ਕਾਂਗਰਸ ਜਿਹੜੀ ਹੈ ਉਹ ਸਿਰਫ 6 ਤੋਂ 10 ਸੀਟਾਂ ਮਿਲਣੀਆਂ। ਇਹਦੇ ਚਾਣਕਿਆ ਸਟ੍ਰੈਟਜੀ ਹੈ ਇੱਕ, ਉਹ ਕਹਿੰਦੇ 150 ਤੋਂ 160 ਸੀਟਾਂ ਬੰਗਾਲ ਚ ਮਿਲਣੀਆਂ BJP ਨੂੰ, ਤੇ ਮਮਤਾ ਬੈਨਰਜੀ ਰਹਿ ਜਾਣੀ 130-140 ਤੇ। ਪੀਪਲਸ ਪਲੱਸ ਇੱਕ ਏਜੰਸੀ ਆ, ਸਿਰਫ ਇਹ ਏਜੰਸੀ ਆ ਜਿਹੜੀ ਬਹੁਮਤ ਦੇ ਰਹੀ ਆ ਤ੍ਰਿਣਮੂਲ ਕਾਂਗਰਸ ਨੂੰ 170 ਤੋਂ 187 ਸੀਟਾਂ, ਤੇ ਦੂਜੇ ਨੰਬਰ ਤੇ ਇਹ ਵੀ BJP ਨੂੰ ਰੱਖ ਰਿਹਾ 95 ਤੋਂ 110 ਸੀਟਾਂ। ਇਸੇ ਤਰ੍ਹਾਂ ਬਾਕੀ ਹੈਗੇ, ਜਾਣੀ ਓਵਰਆਲ ਤੁਹਾਨੂੰ ਮੈਂ ਦੱਸ ਰਿਹਾ
ਜੀ,
ਵੀ ਸੱਤਾ ਚ 5 ਬੰਗਾਲ ਦੇ ਵਿਚ ਜਿਹੜਾ ਆ ਉਹ BJP ਦੀ ਸਰਕਾਰ ਬਣਾ ਰਹੇ ਆ, ਤੇ ਇਸੇ ਤਰ੍ਹਾਂ ਤਾਮਿਲਨਾਡੂ ਦੇ ਵਿਚ 9 ਐਗਜ਼ਿਟ ਪੋਲ ਆਏ ਆ। ਤਾਮਿਲਨਾਡੂ ਦੇ ਕਿਤੇ 9 ਐਗਜ਼ਿਟ ਪੋਲ ਆ, ਉਹਦੇ ਚ 6 ਦੇ ਵਿਚ ਉਹ DMK ਦੀ ਸਰਕਾਰ ਬਣਾ ਰਹੇ ਆ, ਯਾਨੀ ਪਹਿਲਾਂ ਵੀ DMK ਤੇ ਹੁਣ ਵੀ DMK ਆਏਗੀ, ਐਗਜ਼ਿਟ ਪੋਲ ਇਹ ਕਹਿ ਰਹੇ ਆ। ਕੇਰਲ ਦੇ ਵਿਚ 2 ਵਾਰੀਆਂ ਤੋਂ CPM ਦੀ ਅਗਵਾਈ ਦੇ ਵਿਚ LDF ਦੀ ਸਰਕਾਰ ਹੈ, ਤੇ ਐਤਕੀ ਉੱਤੇ ਕਾਂਗਰਸ ਦੀ ਅਗਵਾਈ ਦੇ ਵਿਚ UDF ਦੀ ਸਰਕਾਰ ਬਣੇਗੀ। 6 ਐਗਜ਼ਿਟ ਪੋਲ ਆਏ ਆ, 6 ਹੀ ਇਹ ਕਹਿੰਦੇ ਆ ਕਿ ਕੇਰਲਾ ਚ ਕਾਂਗਰਸ ਦੀ ਸਰਕਾਰ ਬਣੇਗੀ। ਇਸ ਤੋਂ ਅੱਗੇ ਆ ਜਾਓ ਅਸਾਮ, ਅਸਾਮ ਦੇ ਵਿਚ 11 ਐਗਜ਼ਿਟ ਪੋਲ ਆਏ ਆ, 11 ਦੇ 11 ਕਹਿੰਦੇ BJP ਫਿਰ ਤੋਂ ਉੱਥੇ ਆ ਰਹੀ ਹੈ। ਇਸ ਤੋਂ ਬਾਅਦ ਤੁਸੀਂ ਆਉਂਦੇ ਹੋ ਪਾਂਡੇਚਰੀ, ਪਾਂਡੇਚਰੀ ਦੇ 4 ਐਗਜ਼ਿਟ ਪੋਲ ਆਏ, 4 ਕਹਿੰਦੇ BJP ਦੀ ਵਾਇਸ NDA ਇੱਥੇ ਆਊਗੀ। ਸੋ ਅਲਟੀਮੇਟਲੀ ਇਹ ਸੰਖੇਪ ਦੇ ਵਿਚ ਮੈਂ ਤੁਹਾਡੇ ਐਗਜ਼ਿਟ ਪੋਲ ਸਾਂਝੇ ਕੀਤੇ ਆ
ਜੀ,
ਪਰ ਸਭ ਤੋਂ ਜ਼ਿਆਦਾ ਹੈਰਾਨੀ ਵਾਲੀ ਗੱਲ ਹੈਗੀ ਪੱਛਮੀ ਬੰਗਾਲ ਦੀ, ਕਿਉਂਕਿ ਪੱਛਮੀ ਬੰਗਾਲ ਦੇ ਵਿਚ ਜਿਸ ਢੰਗ ਦੇ ਨਾਲ ਚੋਣ ਪ੍ਰਚਾਰ ਚੱਲਿਆ, ਜਿਵੇਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਹੋਣੀ ਉੱਥੇ ਲਗਾਤਾਰ ਜਾਂਦੇ ਰਹੇ, ਤੇ ਸਾਮ ਦਾਮ ਭੇਦ ਹਰ ਤਰੀਕਾ ਅਪਣਾ ਕੇ ਪੱਛਮੀ ਬੰਗਾਲ ਸਰਕਾਰ ਵੱਲੋਂ ਦੀਆਂ ਗੱਲਾਂ ਕਰਦੇ ਰਹੇ। ਜੇ ਸੱਚਮੁੱਚ ਐਗਜ਼ਿਟ ਪੋਲ ਦੇ ਮੁਤਾਬਕ ਉੱਥੇ ਬੀਜੇਪੀ ਦੀ ਸਰਕਾਰ ਬਣ ਗਈ ਤਾਂ ਲਾਜ਼ਮੀ ਹੈ ਕਿ ਉੱਥੋਂ ਦੇ ਲੋਕਾਂ ਦੇ ਵਿੱਚ ਬਹੁਤ ਵੱਡੀ ਨਾਰਾਜ਼ਗੀ ਆਏਗੀ, ਕਿਉਂਕਿ ਲੋਕਾਂ ਨੇ ਜਿਹੜੀ ਵੋਟ ਕੀਤੀ ਹੈ ਉਹ ਮਮਤਾ ਬੈਨਰਜੀ ਨੂੰ ਦੁਬਾਰਾ ਲਿਆਉਣ ਲਈ ਕੀਤੀ ਹੈ। ਇਹਦਾ ਮਤਲਬ ਹੈ ਕਿ ਜੇ ਬੀਜੇਪੀ ਜਿੱਤਦੀ ਹੈ ਤਾਂ ਸਾਰੀ ਮਸ਼ੀਨਰੀ ਜਿਹੜੀ ਹੈ ਜਿਹੜੀ ਮਸ਼ੀਨਰੀ ਸਰਕਾਰ ਦੀ ਹੈਗੀ ਹੈ ਉਹਨੂੰ ਮਿਸ ਯੂਜ਼ ਕਰਕੇ ਤੇ ਜਿਹੜੀਆਂ ਵੋਟਾਂ ਕੱਟੀਆਂ ਗਈਆਂ ਚੋਣ ਕਮਿਸ਼ਨ ਦੇ ਰਾਹੀਂ ਉਹ ਵੋਟਾਂ ਕੱਟ ਕੇ ਤੇ ਨਵੀਆਂ ਵੋਟਾਂ ਨਾ ਬਣਾਉਣ ਕਰਕੇ ਇਹ ਜਿੱਤ ਜਿਹੜੀ ਹੈ ਸੰਭਵ ਹੋ ਸਕਦੀ ਹੈ, ਬਾਕੀ ਜਿਹੜਾ ਲੈਣ ਦੇਣ ਹੈ ਉਹ ਵੱਖਰਾ। ਸੋ ਮੈਨੂੰ ਲੱਗਦਾ ਕਿ ਭਾਰਤ ਦੇ ਵਿੱਚ ਬੰਗਾਲ ਪਹਿਲਾ ਸੂਬਾ ਬਣ ਸਕਦਾ ਜਿੱਥੇ ਬੀਜੇਪੀ ਜੇ ਇਸ ਢੰਗ ਦਾ ਜਿੱਤਦੀ ਹੈ ਤਾਂ ਉੱਥੇ ਹਾਹਾਕਾਰ ਮੱਚ ਜਾਏਗੀ ਤੇ ਉੱਥੇ ਕੇਂਦਰੀ ਏਜੰਸੀਆਂ ਜਦੋਂ ਵਾਪਸ ਆਉਣਗੀਆਂ ਤੇ ਫਿਰ ਉੱਥੇ ਕਤਲੋ ਗਾਰਤ ਦਾ ਇੱਕ ਨਵਾਂ ਦੌਰ ਸ਼ੁਰੂ ਹੋ ਸਕਦਾ। ਇਹ ਡਰ ਤੇ ਚਿੰਤਾ ਜਿਹੜੀ ਹੈ ਹਰ ਭਾਰਤੀ ਦੇ ਮਨ ਵਿੱਚ ਇਸ ਵੇਲੇ ਘਰ ਕਰ ਗਈ ਹੈ, ਕਿਉਂਕਿ ਹਾਲਾਤ ਉੱਥੇ ਬੀਜੇਪੀ ਦੇ ਜਿੱਤਣ ਵਾਲੇ ਹੈ ਨੀ। ਜੇ ਬੀਜੇਪੀ ਜਿੱਤਦੀ ਹੈ ਤੇ ਇਹਦਾ ਮਤਲਬ ਉਹ ਸਾਰੇ ਗਲਤ ਹਥਕੰਡੇ ਅਪਣਾ ਕੇ ਉਹਨੇ ਚੋਣ ਜਿੱਤਣੀ ਹੈ ਤੇ ਹਰ ਹਰਵਾ ਵਰਤ ਕੇ ਜਿਹੜੀ ਚੋਣ ਜਿੱਤੀ ਜਾਏਗੀ ਤੇ ਲੋਕ ਜਦੋਂ ਇਹ ਦੇਖਣਗੇ ਵੋਟ ਅਸੀਂ ਕਿਤੇ ਹੋਰ ਪਾਈ ਸੀ ਰਿਜ਼ਲਟ ਕੁਝ ਹੋਰ ਆ ਗਿਆ ਹੈ ਤਾਂ ਉਹਨਾਂ ਦਾ ਰਿਐਕਸ਼ਨ ਬਹੁਤ ਵਾਇਲੈਂਸ ਵਾਲਾ ਹੋ ਸਕਦਾ, ਇਹ ਇੱਕ ਚਿੰਤਾ ਦੇ ਘਰ ਹੈ ਜੀ।
ਜੀ ਸਰੋਤਿਓ, ਇਸ ਵਕਤ ਸਾਡੀ ਗੱਲਬਾਤ ਸੁਸ਼ੀਲ ਦਸਾਂਝ ਬਾਈ ਹੁਣਾਂ ਨਾਲ ਚੱਲ ਰਹੀ ਆ, ਤੁਸੀਂ ਵੀ ਕੋਈ ਸਵਾਲ ਕਰਨਾ ਮੋਸਟ ਵੈਲਕਮ ਜੀ ਆਇਆਂ ਨੂੰ 416-930-1111 ਆਪਣਾ ਨੰਬਰ ਆ 416-930-1111 ਤੇ ਤੁਹਾਡੀ ਸਾਡੀ ਗੱਲ ਹੋ ਸਕਦੀ ਆ WTR 770 AM ਤੇ ਜਿਹੜੀ ਆਪਣੀ ਗੱਲਬਾਤ ਚੱਲ ਰਹੀ ਆ। ਤੇ ਅਗਲੀ ਖਬਰ ਤੇ ਜਾਣ ਤੋਂ ਪਹਿਲਾਂ ਦੋ ਨੰਬਰਾਂ ਦੀ ਸਾਂਝ ਪਾ ਦਵਾਂ। ਇੱਕ ਤੇ ਤੁਸੀਂ ਨੰਬਰ ਜਿਹੜਾ ਆਟੋ ਹੱਟ ਕਲੀਜ਼ਨ ਤੋਂ ਨਰਿੰਦਰ ਔਜਲਾ ਤੇ ਉਹਨਾਂ ਦੀ ਟੀਮ ਦਾ ਨੋਟ ਕਰੋ। ਗੱਡੀ ਤੋਂ ਲੈ ਕੇ ਟਰੱਕ ਦਾ ਕਲੀਜ਼ਨ ਦਾ ਕੰਮ, ਟੋਇੰਗ ਦੀਆਂ ਸਮਾਵਾਂ ਲੈਣੀਆਂ, NP ਟੋਇੰਗ ਇਹਨਾਂ ਦੀ ਕੰਪਨੀ ਆਪਣੀ ਆ ਤੁਹਾਨੂੰ ਪਤਾ ਆ, NP ਟੋਇੰਗ ਤੋਂ ਲੈ ਕੇ ਆਟੋ ਹੱਟ ਕਲੀਜ਼ਨ ਟਰੱਕ ਸੈਂਟਰ 416-786-0000 ਤੇ ਕਾਲ ਕਰ ਲੈਣੀ 416-786-0000। ਤੇ ਅਗਲਾ ਨੰਬਰ ਜਿਹੜਾ ਕਟਾਰੀਆ ਟੂਰਸ ਐਂਡ ਟਰੈਵਲ ਅਵਤਾਰ ਕਟਾਰੀਆ ਦੋ ਲੋਕੇਸ਼ਨਾਂ ਤੋਂ ਤੁਹਾਨੂੰ ਸੇਵਾਵਾਂ ਦਿੰਦੇ ਆ। ਹਵਾਈ ਉਡਾਨ ਟਿਕਟਾਂ ਦੀਆਂ 905-678-1200 ਤੇ ਤੁਸੀਂ ਜਿਹੜਾ ਕਾਲ ਕਰ ਲੈਣੀ। ਤੇ ਦਸਾਂਝ ਸਾਹਿਬ ਗੱਲ ਕਰਦੇ ਹਾਂ ਹੁਣ ਆਪਾਂ ਜਿਹੜਾ ਵੋਟਾਂ ਪੈਣ ਤੋਂ ਬਾਅਦ ਚ ਜਿਹੜਾ ਹੁਣ ਵਧਾਏ ਜਾਣਗੇ ਪੈਟਰੋਲ ਅਤੇ ਡੀਜ਼ਲ ਦੇ ਭਾਅ ਜੀ।
ਦੇਖੋ ਜਦੋਂ ਤੋਂ ਇਰਾਨ ਦੇ ਨਾਲ ਜੰਗ ਲੱਗੀ ਹੈ, ਇਜ਼ਰਾਈਲ ਨੇ ਹਮਲਾ ਕੀਤਾ ਅਮਰੀਕਾ ਉਹਦੇ ਨਾਲ, ਉਦੋਂ ਤੋਂ ਜਿਸ ਢੰਗ ਦੇ ਨਾਲ ਦੁਨੀਆ ਭਰ ਦੇ ਵਿਚ ਕ੍ਰਾਈਸਿਸ ਆਇਆ ਤੇਲ ਦਾ ਮਤਲਬ ਪੈਟਰੋਲ ਤੇ ਡੀਜ਼ਲ ਦਾ ਤੇ ਗੈਸ ਦਾ, ਉਸ ਤੋਂ ਬਾਅਦ ਸਾਰੀ ਦੁਨੀਆ ਦੇ ਵਿਚ ਤੇਲ ਗੈਸ ਦੀਆਂ ਕੀਮਤਾਂ ਵਧੀਆਂ, ਭਾਰਤ ਵਿਚ ਨਹੀਂ ਵਧਾਈਆਂ ਗਈਆਂ। ਇਹਦਾ ਇੱਕ ਕਾਰਨ ਰਿਹਾ, ਦੇਖੋ ਅਮਰੀਕਾ ਦੇ ਵਿਚ 42-44% ਗੈਸ ਤੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧੀਆਂ, ਤੁਹਾਡੇ ਕੈਨੇਡਾ ਦੇ ਵਿਚ 40-42% ਵੱਧ ਗਈਆਂ। ਈਵਨ ਅਰਬ ਕੰਟਰੀਆਂ ਦੇ ਵਿਚ ਸਾਊਦੀ ਅਰਬ ਸਣੇ 20-30% ਤੱਕ ਤੇਲ ਦੀਆਂ ਕੀਮਤਾਂ ਵਧੀਆਂ, ਪਰ ਭਾਰਤ ਵਿਚ 1 ਰੁਪਇਆ ਨਹੀਂ ਵਧਾਇਆ ਗਿਆ। ਇਰਾਨ ਜੰਗ ਤੋਂ ਪਹਿਲਾਂ ਸਿਰਫ 60 ਰੁਪਏ ਜਿਹੜਾ ਗੈਸ ਸਿਲੰਡਰ ਆ ਉਹ ਮਹਿੰਗਾ ਕੀਤਾ ਗਿਆ ਸੀ, ਪਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਉਨੀਆਂ ਰਹੀਆਂ। ਤੇ ਫਿਰ ਸਵਾਲ ਪੈਦਾ ਹੋ ਗਿਆ ਜੇ ਸਾਰੀ ਦੁਨੀਆਂ ਤੇ ਏਡਾ ਵੱਡਾ ਅਸਰ ਹੈ ਤਾਂ ਭਾਰਤ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਕਿਉਂ ਨਹੀਂ ਵਧਾਈਆਂ ਗਈਆਂ, ਜਦਕਿ ਮੁਨਾਫੇ ਦੀ ਇਹ ਖੇਡ ਹੈ, ਪ੍ਰਾਈਵੇਟ ਕੰਪਨੀਆਂ ਦਾ ਸਾਰਾ ਕੁਝ ਦਿੱਤਾ ਹੋਇਆ, ਭਾਵੇਂ ਉਹ ਸਰਕਾਰ ਦਾ ਥੋੜਾ ਬਹੁਤ ਦਖਲ ਤਾਂ ਹੈ, ਸਰਕਾਰ ਦੀ ਸਹਿਮਤੀ ਨਾਲ ਹੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਾਉਂਦੇ ਆ, ਪਰ ਚੋਣਾਂ ਸੀਗੀਆਂ ਇਸ ਕਰਕੇ ਜਾਣਬੁੱਝ ਕੇ ਉਹ ਨਹੀਂ ਵਧਾਈਆਂ ਗਈਆਂ। ਹੁਣ ਚੋਣਾਂ ਲੰਘ ਗਈਆਂ, ਵੋਟਾਂ ਪੈ ਗਈਆਂ, 4 ਮਹੀਨੇ ਨਤੀਜੇ ਆਉਣੇ ਆ ਤੇ ਅਚਾਨਕ ਤੁਸੀਂ ਦੇਖੋਗੇ ਸਟੈਪ ਬਾਈ ਸਟੈਪ 10% ਹਫਤੇ ਬਾਅਦ 20% ਇਸ ਢੰਗ ਦੇ ਨਾਲ 40-45% ਤੱਕ ਜਿਹੜਾ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣਗੀਆਂ
ਜੀ। ਦੱਸਾਂ ਸਰ,
ਵੈਸੇ ਜੇ ਤੁਸੀਂ ਪਿਛਲੇ 1.5 ਸਾਲ ਪਹਿਲਾਂ ਦਾ ਦੇਖੋ, ਭਾਰਤ ਵਿਚ ਹਰ ਰੋਜ਼ ਜਿਹੜੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਉਹ ਰਿਵਾਈਜ਼ ਹੁੰਦੀਆਂ
ਜੀ,
ਤੇ ਪਿਛਲੇ 1.5 ਸਾਲ ਪਹਿਲਾਂ ਲਗਾਤਾਰ ਰੋਜ਼ ਕੀਮਤਾਂ ਵਧਣ ਲੱਗ ਪਈਆਂ ਸੀ ਰੋਜ਼, ਤੇ ਪੈਟਰੋਲ ਦੀ ਕੀਮਤ ਜਿਹੜੀ ਹੈ ਉਹ 110 ਰੁਪਏ ਪਰ ਲੀਟਰ ਤੱਕ ਪਹੁੰਚ ਗਈ ਸੀ। ਫਿਰ ਹੌਲੀ ਹੌਲੀ ਸਥਿਰ ਕੀਤੀਆਂ ਗਈਆਂ ਕਿਉਂਕਿ ਸਾਹਮਣੇ ਇਲੈਕਸ਼ਨ ਆ ਗਈ ਹੈ, ਪਹਿਲਾਂ ਬਿਹਾਰ ਦੀ ਇਲੈਕਸ਼ਨ ਆਈ ਤੇ ਉਦੋਂ ਨਹੀਂ ਵਧਾਈਆਂ ਗਈਆਂ ਕਿਉਂਕਿ ਲੋਕਾਂ ਤੇ ਇੱਕ ਬੁਰਾ ਅਸਰ ਪੈਣਾ ਸੀ, ਲੋਕ ਬੀਜੇਪੀ ਦੇ ਖਿਲਾਫ਼ ਵੋਟ ਕਰਨਗੇ, ਇਸ ਜਦੋਂ ਨਹੀਂ ਵਧਾਈਆਂ ਗਈਆਂ। ਹੁਣ ਪੰਜ ਸੂਬਿਆਂ ਦੇ ਵਿਚ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੁਣੇ, ਕੇਰਲਾ ਦਾ, ਅਸਾਮ, ਤਾਮਿਲਨਾਡੂ, ਪਾਂਡੇਚੇਰੀ, ਪੱਛਮ ਬੰਗਾਲ, ਇੱਥੇ ਇਲੈਕਸ਼ਨ ਸੀ। ਇਸ ਕਰਕੇ ਲੋਕਾਂ ਨੂੰ ਇਹ ਕਹਿਣ ਲਈ ਵੀ ਦੇਖੋ ਸਾਰੀ ਦੁਨੀਆਂ ਚ ਵੱਧ ਰਹੀਆਂ, ਅਸੀਂ ਨੀ ਵਧਾ ਰਹੇ, ਉਹਨਾਂ ਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਾਈਆਂ
ਜੀ। ਆਪਾਂ ਇੱਕ ਕਾਲਰ,
ਹੁਣ ਇਕਦਮ ਲੋਕਾਂ ਤੇ ਭਾਰ ਪਏਗਾ ਜੀ।
ਜੀ ਤੁਸੀਂ ਅੰਦਰ ਹੋ?
ਹੈਲੋ,
ਹਾਂਜੀ ਵੀਰ ਜੀ ਤੁਸੀਂ ਅੰਦਰ ਹੋ ਜੀ? ਆਨੂੰ
ਸੋਰੀ ਸਾਹਿਬ ਮੈਂ ਆਉਣ ਲਿਆ।
ਹਾਂਜੀ ਹਾਂਜੀ ਆਉਂਦਾ ਰਹੋ, ਸੁਸ਼ੀਲ ਦਸਾਂਜ ਨੂੰ ਕਰੋ ਸਵਾਲ। ਹਾਂਜੀ
ਹਾਂਜੀ ਹੈਲੋ, ਹਾਂਜੀ ਸੋਰੀ ਸਾਹਿਬ ਗੱਲ ਇੱਦਾਂ ਕਿ ਜਿੱਦਾਂ ਮੈਂ ਸਪੋਰਟਸ ਜੁੜੀ ਗੱਲ ਕਰੂੰਗਾ ਜੀ।
ਜੀ
ਆਈ ਪੀ ਐਲ ਦੇ ਮੈਚ ਚੱਲਦੇ ਪਏ ਨਾ ਹੁਣ, ਤੇ ਉਹਦੇ ਵਿੱਚ ਕੀ ਹੈਗਾ ਜਿੱਦਾਂ ਜਿਹੜੇ ਕਮੈਂਟੇਟਰ, ਆਪਾਂ ਇੱਕ ਨਵਜੋਤ ਸਿੰਘ ਸਿੱਧੂ ਹੋ ਗਿਆ ਤੇ ਇੱਕ ਇਰਫਾਨ ਪਠਾਨ, ਤਾਂ ਇੱਕ ਅੱਧਾ ਜਾ ਦੋਵਾਂ ਤੋਂ ਇਲਾਵਾ ਪੰਜਾਬ ਦੀ ਟੀਮ ਹੈਗੀ ਕ੍ਰਿਕਟ ਖੇਲਦੀ ਆ ਆਈ ਪੀ ਐਲ ਚ, ਉਹਦੀ ਕੋਈ ਨੀ ਸਪੋਰਟ ਕਰਦਾ, ਬਾਕੀ ਜਿੰਨੇ ਹੈਗੇ ਉਹਦੇ ਅਗੇਂਸਟ ਹੀ ਬੋਲਦੇ ਪਏ ਹੈਗੇ ਆ। ਤੇ ਹੁਣ ਮੈਂ ਇਹਨਾਂ ਹਰਭਜਨ ਸਿੰਘ ਤੇ ਹਰਭਜਨ ਸਿੰਘ ਜਿੱਦਾਂ ਹੁਣ ਮੰਨ ਲਓ ਬੀਜੇਪੀ ਚਲ ਗਿਆ, ਇਹ ਉਦਣ ਜਿੱਦਣ ਦਿੱਲੀ ਮੈਚ ਲੱਗਾ ਉਹਨਾਂ ਨੇ 264 ਰਨ ਮਾਰਤੇ ਸੀਗੇ, ਤੇ ਉਹ ਕਹਿੰਦੇ ਨੇ ਕ੍ਰਿਕਟ ਦੀ ਆਖਰੀ ਬਾਲ ਤੱਕ ਹੀ ਫੈਸਲਾ ਹੋ ਸਕਦਾ ਹੈਗਾ। ਇਹ ਤੇ ਪਹਿਲੇ ਵਰਿੰਦਰ ਸਹਿਬਾਗ ਸਾਰੇ ਲੋਕਾਂ ਸੁਣੇ, ਸ਼ਸ਼ੀਲ ਸਾਨੂੰ ਜਿਆਦਾ ਪਤਾ ਹੋਵੇਗਾ ਕਿ ਉਹ ਪਹਿਲੋ ਕਹਿਣ ਲੱਗ ਪਏ, ਕਹਿੰਦੇ ਯਾਰ ਮੁਸ਼ਕਲ ਯਾ ਹੱਕ ਗਏ ਹੁਣ ਇਹਨਾਂ ਕੋ ਮਾਨੇ ਰਨ। ਮੈਂ ਉਹ ਗੱਲ ਕਰਨਾ ਚਾਹੁੰਦਾ ਕਿ ਸੋਢੀ ਸਾਹਿਬ ਦੇਖੋ, ਪਹਿਲਾਂ ਆਪਾਂ ਤੁਸੀਂ ਆਪਣੇ ਘਰ ਨੂੰ ਦੇਖੋਗੇ, ਗਵਰਨਰ ਨੂੰ ਬਾਅਦ ਦੇਖੋਗੇ ਨਾ।
ਸਹੀ ਗੱਲ, ਸਹੀ ਗੱਲ।
ਜੇ ਆਪਾਂ ਪਹਿਲਾਂ ਆਪਣਾ ਆਪਣੇ ਪੰਜਾਬ ਨੂੰ ਦੇਖਾਂਗੇ, ਆਪਾਂ ਦੇਸ਼ ਨੂੰ ਬਾਅਦ ਦੇਸ਼ ਨੂੰ ਪਹਿਲਾਂ, ਫਿਰ ਦੂਜੇ ਦੀ ਕੰਟਰੀ ਵਰਲਡ ਕੱਪ ਚੱਲਦਾ, ਫਿਰ ਆਪਾਂ ਆਪਣੇ ਇੰਡੀਆ ਨੂੰ ਸਪੋਰਟ ਕਰਾਂਗੇ, ਪਾਕਿਸਤਾਨ ਨੂੰ ਬਾਅਦ ਜਾਂ ਹੋਰ ਕੰਟਰੀ ਗਵਰਨਰ ਨੂੰ ਬਾਅਦ ਕਰਾਂਗੇ, ਰਾਈਟ ਨਾ?
ਜੀ ਜੀ।
ਤੇ ਇਹ ਤੁਸੀਂ ਉਹ ਪੰਜਾਬ ਨੂੰ ਛੱਡ ਕੇ ਦੂਜੇ ਪਾਸੇ ਕਹਿਣ ਦੇ ਇਹਨਾਂ ਕੋਲ ਸਕੋਰ ਨੀ ਮਾਨੇ, ਜੇ ਉਹ ਫਲਾਣਾ ਤਾਂ ਮਕਾਨਾ, ਰਾਈਟ? ਤੇ ਹੁਣ ਸੋਚਦਾ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਜੇ ਕਿਤਾ ਹੁਣ ਇਹ ਬੀਜੇਪੀ ਚੱਲ ਗਿਆ ਹੈਗਾ, ਤੇ ਜੇਕਰ ਮੈਂ ਪੁੱਛਣਾ ਚਾਹੁੰਦਾ ਕਿ ਜੇਕਰ ਇਹ ਮੰਨ ਲਓ ਇਲੈਕਸ਼ਨਾਂ ਤੇ ਪੰਜਾਬ ਤੋਂ ਖੜ ਸਕਦੇ, ਤਾਂ ਮੈਨੂੰ ਲੱਗਦਾ ਨੀ ਵੀ ਇਹਨੂੰ ਕੋਈ ਇੰਨੀ ਜ਼ਿਆਦਾ ਵੋਟ ਪਊਗੀ।
ਪੁੱਛਣੇ ਆਪਾਂ ਦਸਾਂਤ ਸਾਹਿਬ ਨੂੰ
ਇੱਕ ਛੋਟੀ ਸਾਹਿਬ ਇੱਕ ਹੋਰ ਗੱਲ ਆ, ਸੋਰੀ ਮੈਂ ਤੁਹਾਡਾ ਲੈਣਾ ਮੈਂ
ਜੀ ਜੀ
ਪਿਛਲੇ ਸੰਡੇ ਦਾ ਮੈਂ ਇੱਥੇ ਮਿਸ ਕਰਕੇ ਮੈਰਾਥਨ ਦੌੜਾਈ ਸੀ, ਤੇ ਮੈਂ ਵੀ ਇਹਨੂੰ ਵੀ ਚਲੋ ਮੌਕਾ ਮਿਲਿਆ ਪਾਰਟੀਸਪੇਟ ਕਰਨ ਦਾ। ਉਹ ਕਈ ਵਾਰੀ ਬੰਦੇ ਬਹੁਤ ਜਲਦੀ ਗੱਲ ਨੂੰ ਲੈ ਲੈਂਦੇ ਹੈ ਨਾ, ਮੈਂ ਥੋੜੀ ਸਾਹਿਬ ਮੈਨੂੰ ਪਤਾ ਨੀ ਬੇਟੀ ਨੇ ਸਰਪ੍ਰਾਈਜ਼ ਦਿੱਤਾ ਸੀ ਡੈਡੀ ਤੁਹਾਡੇ ਲਈ, ਮੈਂ ਰਜਿਸਟ੍ਰੇਸ਼ਨ ਕਰਾਈ ਹੋਈ ਹੈਗੀ ਆ, ਉਹ ਮੈਨੂੰ ਫਿਰ ਮਹੀਨਾ ਕੁ ਮਿਲਿਆ ਪ੍ਰੈਕਟਿਸ ਕਰਨ ਲਈ, ਤੇ ਮੈਂ ਜਦੋਂ ਲਾ ਕੇ ਮੈਰਾਥਨ ਪੂਰੀ ਕਰਕੇ ਆਇਆ, ਮੈਂ ਸੋਚਿਆ ਵੀ ਯਾਰ 2.5 ਘੰਟੇ ਚ ਲੱਗ ਜੂਗੀ, ਉਹ ਟਾਈਮ ਵੀ ਵਧੀਆ ਲੱਗਾ, 1 ਘੰਟਾ 55 ਮਿੰਟ ਤੇ ਲੱਗ ਗਈ 1 ਕਿਲੋਮੀਟਰ। ਮੈਂ ਇੱਥੇ ਕਿਹਾ ਗੱਲ ਕੀਤੀ, ਕਹਿੰਦਾ ਕਿੰਨੇ ਨੰਬਰ ਤੇ, ਮੈਂ ਕਿਹਾ ਮੈਂ 330ਵੇਂ ਨੰਬਰ ਤੇ ਆਇਆ, ਕਹਿੰਦਾ 330ਵੇਂ ਤੇ ਪਹਿਲੇ ਦੂਜੇ ਤੇ ਨਹੀਂ ਆਉਣਾ ਸੀ, ਕਹਿੰਦਾ ਉਹ ਮੈਂ ਕਿਹਾ ਯਾਰ 1530 ਚੋਂ ਮੈਂ 330ਵੇਂ ਤੇ ਆਇਆ, 12 ਤੋਂ ਮੈਂ ਪਿੱਛੇ ਸੀਗੇ
1200।
ਗੱਲ ਕਰਦੇ ਛੋਟੀ ਜਿਹਾ ਵੀ ਗੱਲ ਜਲਦੀ ਕਰਦੇ ਨੇ, ਜੇ ਪ੍ਰੈਕਟਿਸ ਕੀਤੀ ਹੁੰਦੀ ਚੱਲ ਥੋੜਾ ਫੇਰ ਆਪਾਂ
ਨਹੀਂ ਨਹੀਂ ਫਿਰ ਵੀ ਬਹੁਤ ਵੱਡਾ ਭਰਾਲਾ ਬਿਟੀਆ, ਵਧਾਈ ਦੀ ਪਾਤਰ ਆ, ਤੁਸੀਂ ਵਧਾਈ ਦੇ ਪਾਤਰ ਹੋ, ਵਧੀਆ।
ਮੇਰੀ ਏਜ ਵੀ 55 ਸਾਲ ਦੀ ਆ, ਤੇ ਜਿਹੜੇ ਹੁਣ 25-30 ਸਾਲ ਦੇ ਬੱਚੇ ਉਹਨਾਂ ਨਾਲ ਆਪਾਂ ਨਹੀਂ ਕਰ ਸਕਦੇ ਕਬੱਡੀ,
ਫਿਰ ਵੀ 1200 ਬੰਦਿਆਂ ਤੋਂ ਅੱਗੇ ਰਹਿਣਾ 55 ਸਾਲ ਦੀ ਏਜ ਦੇ ਵਿੱਚ ਸਲੂਟ ਆ। ਥੈਂਕ ਯੂ ਮੇਰਾ ਭਰਾ ਦਲਵੀਰ,
ਥੈਂਕ ਯੂ।
ਜੀ ਦਸਾਂਤ ਸਾਹਿਬ,
ਪਹਿਲਾਂ ਤਾਂ ਇਹਨਾਂ ਨੂੰ ਮੁਬਾਰਕ, ਮਤਲਬ 1500 ਦੇ ਵਿੱਚੋਂ ਹੁਣ 330 ਤੇ ਆਉਣਾ ਵੱਡੀ ਗੱਲ ਆ, ਤੇ ਬਿਨਾਂ ਕੋਈ ਬਹੁਤੀ ਤਰੱਦਦ ਕੀਤਾ, ਪ੍ਰੈਕਟਿਸ ਨਹੀਂ ਕੀਤੀ, ਮੈਨੂੰ ਲੱਗਦਾ ਫੌਜਾ ਸਿੰਘ ਤੋਂ ਪ੍ਰੇਰਣਾ ਲਈ ਹੋਈ ਹੈ ਇਹਨਾਂ ਨੇ,
ਦਲਵੀਰ ਸਿੰਘ,
ਚੰਗੀ ਗੱਲ ਹੈ, ਬਹੁਤ ਮੁਬਾਰਕ ਇਹਨਾਂ ਨੂੰ। ਦੂਜੀ ਗੱਲ ਜਿਹੜੀ ਇਹਨਾਂ ਵਿੱਚ ਦੋ ਗੱਲਾਂ ਨੇ ਜਿਹੜੀ ਗੱਲ ਇਹਨਾਂ ਨੇ ਕੀਤੀ, ਨੰਬਰ ਇੱਕ ਤਾਂ ਜੇ ਹਰਭਜਨ ਸਿੰਘ ਦੀ ਗੱਲ ਕਰ ਲਓ ਜਾਂ ਤੁਸੀਂ ਕਿਸੇ ਦੀ ਵੀ, ਉਹ ਜਿਹੜੇ ਰਾਜ ਸਭਾ ਦੇ ਮੈਂਬਰ ਬਣਾਏ ਸੀ ਆਮ ਆਦਮੀ ਪਾਰਟੀ ਨੇ, ਉਹ ਸਾਰੇ ਰਾਜ ਸਭਾ ਦੇ ਮੈਂਬਰ ਕਿੱਦਾਂ ਬਣਦੇ, ਨੋਮੀਨੇਟ ਹੁੰਦੇ ਕਿਸਮ ਦੇ, ਮਤਲਬ ਜਿਹੜੀਆਂ ਤੁਹਾਡੀਆਂ ਵਿਧਾਨ ਸਭਾ ਦੀਆਂ ਸੀਟਾਂ ਆ ਉਹਦੇ ਮੁਤਾਬਕ, ਸਾਡੇ ਪੰਜਾਬ ਦੀਆਂ ਵਿਧਾਨ ਸਭਾ ਸੀਟਾਂ ਜਿਹੜੀਆਂ 117 ਆ, ਤੇ ਉਹਦੇ ਮੁਤਾਬਕ 7 ਰਾਜ ਸਭਾ ਦੇ ਮੈਂਬਰ ਬਣਨੇ ਸੀ, ਤੇ ਇਹਨਾਂ ਕੋਲ 92 ਸੀਟਾਂ ਸੀਗੀਆਂ, ਤੇ ਉਹ 92 ਸੀਟਾਂ ਦੇ ਹਿਸਾਬ ਨਾਲ ਸੱਤਾ ਦੇ 70 ਰਾਜ ਸਭਾ ਦੇ ਮੈਂਬਰ ਝਾੜੂ ਵਾਲਿਆਂ ਦੇ ਬਣ ਗਏ ਸੀ। ਜਿਹੜੇ ਬਲਵੀਰ ਸਿੰਘ ਸੀਚੇਵਾਲ ਨੂੰ ਛੱਡ ਕੇ ਜਿਹੜੇ ਸਾਰੇ ਰਾਜ ਸਭਾ ਦੇ ਮੈਂਬਰ ਬਣਾਏ ਗਏ, ਉਹਨਾਂ ਚ ਹਰਭਜਨ ਸਿੰਘ ਵੱਲੋਂ ਥੋੜੀ ਬਹੁਤ ਨੇੜਤਾ ਸੀਗੀ ਇਹਦੀ ਭਗਵੰਤ ਮਾਨ ਨਾਲ, ਤੇ ਨਾ ਤੇ ਸੀਗਾ ਕ੍ਰਿਕਟ ਦਾ ਖਿਡਾਰੀ ਰਿਹਾ, ਤੇ ਇਹਨੂੰ ਬਣਾਤਾ, ਬਾਕੀ ਤਾਂ ਸਾਰੇ ਪੈਸਿਆਂ ਦਾ ਲੈਣ ਦੇਣ ਹੋਇਆ, ਕਰੋੜਾਂ ਰੁਪਏ ਦਾ ਲੈਣ ਦੇਣ ਹੋਇਆ, ਕਿ ਇਹ ਸਾਰੇ ਜਿਹੜੇ ਰਾਜ ਸਭਾ ਦੇ ਮੈਂਬਰ ਹੈ ਇਹ ਚੁਣ ਕੇ ਤਾਂ ਗਏ ਨੀ, ਇਹਨਾਂ ਨੂੰ ਵੋਟਾਂ ਤਾਂ ਜਿਹੜੇ ਚੁਣੇ ਹੋਏ ਐਮ ਐਲ ਏ ਸੀ ਉਹਨਾਂ ਨੇ ਪਾਈਆਂ ਨਾ, ਲੋਕਾਂ ਨੇ ਤਾਂ ਵੋਟਾਂ ਨੀ ਪਾਈਆਂ, ਲੋਕ ਸਭਾ ਦਾ ਜਿਹੜਾ ਮੈਂਬਰ ਹੁੰਦਾ ਨਾ ਉਹਨੂੰ ਲੋਕ ਵੋਟ ਪਾ ਕੇ ਚੁਣਦੇ, ਜਿੱਦਾਂ ਅੰਮ੍ਰਿਤਪਾਲ ਨੂੰ ਚੁਣਿਆ ਖਡੂਰ ਸਾਹਿਬ ਵਾਲਿਆਂ ਨੇ। ਸੋ ਪਹਿਲੀ ਗੱਲ ਤਾਂ ਇਹ ਆ ਵੀ ਹਰਭਜਨ ਸਿੰਘ ਹੋਵੇ ਜਾਂ ਜਿਹੜਾ ਮਰਜ਼ੀ ਹੋਵੇ ਰਾਜ ਸਭਾ ਦੇ ਮੈਂਬਰ, ਉਹ ਰਾਜ ਸਭਾ ਦੇ ਮੈਂਬਰ ਬਣਾਉਂਦੇ ਉਹਨੂੰ ਆ ਜਿਹੜਾ ਚੋਣਾਂ ਚ ਜਿੱਤ ਨਹੀਂ ਸਕਦਾ। ਇੱਕ ਗੱਲ ਹੋਰ ਯਾਦ ਕਰਾ ਦਵਾਂ, ਡਾਕਟਰ ਮਨਮੋਹਨ ਸਿੰਘ ਨੇ ਕਦੇ ਵੀ ਲੋਕ ਸਭਾ ਦੀ ਚੋਣ ਨਹੀਂ ਜਿੱਤੀ, ਡਾਕਟਰ ਮਨਮੋਹਨ ਸਿੰਘ ਨੂੰ ਰਾਜ ਸਭਾ ਚ ਭੇਜਿਆ ਗਿਆ ਆਸਾਮ ਤੋਂ, ਪੰਜਾਬ ਤੋਂ ਵੀ ਨੀ ਭੇਜਿਆ ਗਿਆ, ਆਸਾਮ ਤੋਂ ਰਾਜ ਸਭਾ ਦਾ ਮੈਂਬਰ ਬਣਾਇਆ, ਤੇ ਉਹੀ ਡਾਕਟਰ ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਬਣੇ, ਠੀਕ ਆ ਜੀ।
ਜਾਂ ਤਾਂ ਵੱਡੇ ਨਾਂ ਤੇ ਕਰਕੇ ਜਿਹਦਾ ਸਚਿਨ ਤੇਂਦੁਲਕਰ ਨੂੰ ਬਣਾ ਦਿੱਤਾ, ਜਿਦਾਂ ਰੇਖਾ ਨੂੰ ਬਣਾ ਦਿੱਤਾ ਜਿਹੜੀ ਫਿਲਮ ਐਕਟਰੈਸ ਹੈ, ਸੋ ਇਸ ਤਰ੍ਹਾਂ ਦੇ ਲੋਕ ਜਿਹੜੇ ਆ ਨੋਮੀਨੇਟ ਕਰਨ ਦਿੱਤੇ ਜਾਂਦੇ ਆ, ਤੇ ਜਾਂ ਫਿਰ ਪੈਸੇ ਦਾ ਲੈਣ ਦੇਣ ਹੁੰਦਾ। ਪੰਜਾਬ ਚ ਬਹੁਤਾ ਪੈਸੇ ਦਾ ਲੈਣ ਦੇਣ ਹੋਇਆ ਸੀ, ਸੋ ਇਹ ਤਾਂ ਪਿੰਡ ਦੀ ਸਰਪੰਚੀ ਜਿੱਤਣ ਦੇ ਵੀ ਕਾਬਲ ਨੀ ਇਹ ਲੋਕ, ਪੈਸੇ ਦੇ ਸਿਰ ਤੇ ਜੋ ਮਰਜ਼ੀ ਕੀਤਾ ਜਾ ਸਕਦਾ। ਦੂਜੀ ਗੱਲ ਜਿਹੜੀ ਕ੍ਰਿਕਟ ਦੀ ਗੱਲ ਹੈ ਨਾ ਜੀ, ਇਹ ਚ ਵੀ ਦੋ ਗੱਲਾਂ ਮੈਂ ਤੁਹਾਨੂੰ ਕਹਿਣੀਆਂ ਚਾਹੁੰਦਾ। ਨੰਬਰ ਇੱਕ ਤਾਂ ਇਹ ਹੈ, ਠੀਕ ਹੈ ਅਸੀਂ ਪੰਜਾਬ ਦੀ ਸਪੋਰਟ ਕਰਨੀ ਆ, ਪੰਜਾਬ ਕਿੰਗਸ ਦੀ ਟੀਮ ਹੈ ਤੇ ਪੰਜਾਬ ਦੀ ਸਪੋਰਟ ਅਸੀਂ ਵੀ ਕਰਦੇ, ਤੁਸੀਂ ਵੀ ਕਰਦੇ ਆ, ਕਿਉਂਕਿ ਨਾਲ ਨਾ ਪੰਜਾਬ ਦਾ ਜੁੜਿਆ ਹੋਇਆ। ਪਰ ਉਸ ਟੀਮ ਦੇ ਕੈਪਟਨ ਤੋਂ ਲੈ ਕੇ ਬਹੁਤ ਸਾਰੇ ਖਿਡਾਰੀ ਪੰਜਾਬ ਦੇ ਨੀ ਹੈਗੇ, ਉਹ ਪੰਜਾਬ ਨੂੰ ਖੇਡ ਰਹੇ ਟੀਮ, ਟੀਮ ਦੀ ਮਾਲਕ ਪ੍ਰੈਜ਼ੀਡੈਂਟ ਆਇਆ, ਠੀਕ ਹੈ, ਨਾ ਰੱਖਦਾ ਪੰਜਾਬ ਕਿੰਗਸ। ਲੋਕਾਂ ਦੀਆਂ ਜਿਹੜੀਆਂ ਇਮੋਸ਼ਨ ਹੁੰਦੇ ਆ ਉਹਨਾਂ ਨੂੰ ਕਿਸਮ ਦਾ ਉਹਨਾਂ ਨੇ ਕਾਬੂ ਕਰਨਾ ਹੁੰਦਾ, ਤੇ ਪੰਜਾਬੀ ਤੁਹਾਨੂੰ ਪਤਾ ਪਹਿਲਾਂ ਹੀ ਬੜੇ ਭਾਵਕ ਬੰਦੇ ਆ, ਤੇ ਅਸੀਂ ਪੰਜਾਬ ਦੇ ਨਾਂ ਦੇ ਉੱਤੇ ਜਾਨਾਂ ਮਾਰਨ ਤੱਕ ਜਾਂਦੇ ਆ, ਇਸ ਕਰਕੇ ਲਾਜ਼ਮੀ ਹੈ ਅਸੀਂ ਪੰਜਾਬ ਦੀ ਤਾਂ ਸਪੋਰਟ ਕਰਨੀ ਹੈ। ਬਾਕੀ ਖਿਡਾਰੀ ਵੀ ਆਪਣੇ ਹੀ ਹੈ, ਪਰ ਪੰਜਾਬ ਦੇ ਬੜੇ ਖਿਡਾਰੀ ਜਿਹੜੇ ਆ ਬਾਕੀ ਟੀਮਾਂ ਵੱਲੋਂ ਵੀ ਖੇਡ ਰਹੇ ਆ। ਅਭਿਸ਼ੇਕ ਸ਼ਰਮਾ ਹੈਦਰਾਬਾਦ ਵੱਲੋਂ ਖੇਡ ਰਿਹਾ ਹੈ, ਉਹ ਪੰਜਾਬ ਦਾ ਯੁਵਰਾਜ ਦਾ ਚੇਲਾ ਉਹ ਵੀ, ਠੀਕ ਹੈ ਨਾ ਜੀ। ਇਸੇ ਤਰ੍ਹਾਂ ਬਹੁਤ ਸਾਰੇ ਹੋਰ ਖਿਡਾਰੀ ਪੰਜਾਬ ਦੇ ਜਿਹੜੇ ਆ ਵੱਖ ਵੱਖ ਟੀਮਾਂ ਤੋਂ ਖੇਡ ਰਹੇ ਆ, ਉਹ ਵੀ ਆਪਣੇ ਖਿਡਾਰੀ। ਪਰ ਇਹ ਜ਼ਰੂਰ ਹੈ ਵੀ ਜਿਹੜੇ ਕਮੈਂਟੇਟਰ ਹੈ ਉਹਨਾਂ ਦੀ ਨੀਅਤ ਸਾਫ਼ ਨਹੀਂ ਲੱਗਦੀ, ਖਾਸ ਤੌਰ ਤੇ ਵਰਿੰਦਰ ਸਹਿਵਾਗ ਤੇ ਖਾਸ ਤੌਰ ਤੇ ਹਰਭਜਨ ਮਾਨ ਵੀ ਜਿਸ ਢੰਗ ਨਾਲ ਕਮੈਂਟਰੀ ਕਰਦੇ, ਕਮੈਂਟਰੀ ਵਾਲੇ ਹੈ ਵੀ ਨੀ ਇਹ ਬੰਦੇ। ਕਮੈਂਟਰੀ ਹੁੰਦੀ ਸੀ ਜਦੋਂ ਟੀਵੀ ਵੀ ਨੀ ਸੀ ਆਇਆ,
ਠੀਕ,
ਤੇ ਉਹ ਕਮੈਂਟਰੀ ਸੁਣੀ ਹੋਣੀ ਹੈ ਜਸਦੇਵ ਸਿੰਘ ਦੀ, ਸਾਡੇ ਜਿਹੜੇ ਸਾਡੀ ਉਮਰ ਦੇ ਪੁਰਾਣੇ ਬੰਦੇ ਨਾ, ਜਸਦੇਵ ਸਿੰਘ ਇੱਕ ਹਿੰਦੀ ਦਾ ਕਮੈਂਟੇਟਰ ਹੁੰਦਾ ਸੀ, ਮਤਲਬ ਹਾਕੀ ਤੋਂ ਲੈ ਕੇ ਕ੍ਰਿਕਟ ਤੱਕ ਉਹ ਕਮੈਂਟਰੀ ਕਰਦਾ ਸੀ, ਰੇਡੀਓ ਤੇ ਸੁਣਦੇ ਸੀ ਆਪਾਂ, ਤੇ ਜਦੋਂ ਕਮੈਂਟਰੀ ਕਰਦਾ ਸੀ ਐਂ ਲੱਗਦਾ ਸੀ ਵੀ ਦੀਦਾ ਹੁੰਦਾ, ਜਿੱਦਾਂ ਵੀ ਕਿੱਦਾਂ ਹਾਕੀ ਦਾ ਬਾਲ ਲੈ ਕੇ ਨਾ ਜਿਹੜੇ ਖਿਡਾਰੀ ਆ ਪ੍ਰਿਤਪਾਲ ਸਿੰਘ, ਸੁਰਜੀਤ ਸਿੰਘ ਜਾਂ ਮੁਹੰਮਦ ਸ਼ਾਹਿਦ, ਜ਼ਫਰ ਇਕਬਾਲ, ਐ ਲੱਗਦਾ ਸੀ ਅਸੀਂ ਨਾਲ ਨਾਲ ਦੌੜ ਰਹੇ ਉਹਨਾਂ ਦੇ, ਏਦਾਂ ਦੀ ਕਮੈਂਟਰੀ ਹੁੰਦੀ ਸੀ। ਇਹ ਕਮੈਂਟਰੀ ਨੀ, ਇਹ ਤਾਂ ਬਿਜ਼ਨਸ ਹੈ ਇਹਨਾਂ ਦਾ, ਤੇ ਵੱਡੇ ਨਾਂ ਆ ਤੇ ਪੰਜਾਬ ਦੇ ਵਿਰੋਧ ਦੇ ਵਿੱਚ ਕੁਝ ਲੋਕ ਖੜੇ ਆ, ਲਾਜ਼ਮੀ ਤੌਰ ਤੇ ਖਾਣਾ ਪੰਜਾਬ ਦਾ ਤੇ ਕਰਨੀਆਂ ਕੁਝ ਗੱਲਾਂ ਹੋਰ। ਪਰ ਇਹ ਵੀ ਗੱਲ ਸਮਝ ਲਓ ਵੀ ਇਹ ਟੀਮਾਂ ਸਾਰੀਆਂ ਆਪਣੀਆਂ ਹੀ ਆ, ਵੈਸੇ ਕੋਈ ਗੱਲ ਨੀ, ਪਰ ਇਹ ਵੀ ਪੰਜਾਬ ਦੀ ਟੀਮ ਦੇ ਵਿੱਚ ਵੀ ਸਾਰੇ ਪੰਜਾਬੀ ਨੀ ਹੈਗੇ, ਤੇ ਹੈਦਰਾਬਾਦ ਦੀ ਟੀਮ ਦੇ ਵਿੱਚ ਵੀ ਸਾਰੇ ਹੈਦਰਾਬਾਦ ਦੇ ਨੀ ਹੈਗੇ, ਬੰਬਈ ਦੀ ਟੀਮ ਦੇ ਵਿੱਚ ਵੀ ਸਾਰੇ ਬੰਬੇ ਦੇ ਨੀ ਹੈਗੇ, ਸਾਰੇ ਦੇਸ਼ ਚੋਂ ਤੇ ਵੱਖ ਵੱਖ ਮੁਲਕਾਂ ਚੋਂ ਵੀ ਖਿਡਾਰੀ ਆਏ ਹੋਏ ਆ। ਸੋ ਇਸ ਕਰਕੇ ਕੋਈ ਬਹੁਤਾ ਭਾਵਕ ਹੋ ਕੇ ਗੱਲ ਕਰਨ ਦੀ ਜ਼ਰੂਰਤ ਨਹੀਂ। ਹਾਂ ਇਹ ਜ਼ਰੂਰ ਹੈ ਵੀ ਜੇ ਪੰਜਾਬ ਦੇ ਨਾਂ ਤੇ ਟੀਮ ਹੈ, ਜੀ ਕਰਦਾ ਪੰਜਾਬ ਦੀ ਗੱਲ ਹੋਵੇ, ਇਹਨਾਂ ਲੋਕਾਂ ਨੂੰ ਵੀ ਜੇ ਸਹੀ ਮੁਲੰਕਣ ਕਰਨਾ ਚਾਹੀਦਾ। 264 ਦੌੜਾਂ ਬਣੀਆਂ ਸੀ ਦਿੱਲੀ ਦੀਆਂ, ਪੰਜਾਬ ਨੇ 265 ਬਣਾ ਕੇ ਜਿੱਤ ਲਿਆ ਮੈਚ, ਤੇ ਬਹੁਤ ਵਧੀਆ ਜਿੱਤਿਆ, ਤੇ ਉਹ ਜਿੱਤ ਦਿਖਾਈ ਦੇਣ ਦੇ ਬਾਵਜੂਦ ਵੀ ਜੇ ਸਹਿਵਾਗ ਵਰਗਾ ਬੰਦਾ ਇਹ ਕਵੇ ਵੀ ਨਹੀਂ ਨਹੀਂ ਇਹਨਾਂ ਤੋਂ ਨੀ ਕੁਛ ਵੀ ਹੋਣਾ, ਇਹਨਾਂ ਤੋਂ ਨਹੀਂ ਹੋਣਾ ਕੁਛ ਵੀ, ਤੇ ਲਾਜ਼ਮੀ ਤੌਰ ਦੇ ਉੱਤੇ ਗਲਤ ਗੱਲ ਹੈ ਜੀ।
ਦਸਾਂਤ ਸਾਹਿਬ ਲਾਈਨ ਨੂੰ ਹੋਲਡ ਰੱਖਿਆ, ਕਿਸ਼ੋਰੀ ਜੀ ਰਿਕਾਰਡਡ ਕਮਰਸ਼ੀਅਲ ਬ੍ਰੇਕ ਆ, ਸਰੋਤਿਓ ਤੁਸੀਂ ਕੋਈ ਸਵਾਲ ਕਰਨਾ ਦਸਾਂਤ ਸਾਹਿਬ ਨੂੰ ਤਾਂ ਤੁਸੀਂ ਜਿਹੜੀ ਆ 416-930-1111 ਤੇ ਸੰਪਰਕ ਕਰ ਲੈਣਾ, 416-930-1111। ਇੱਕ ਛੋਟੀ ਜੀ ਰਿਕਾਰਡਡ ਕਮਰਸ਼ੀਅਲ ਬ੍ਰੇਕ ਜਿਹੜਾ ਆਪਾਂ ਲੈਣੇ ਜੀ।
ਜ਼ਿੰਦਗੀ ਇੱਕ ਸਫ਼ਰ ਹੈ, ਅਸੀਂ ਸਭ ਇਸ ਰਾਹ ਦੇ ਰਾਹੀ ਹਾਂ,
ਕਦੇ ਅੱਗੇ ਕਦੇ ਪਿੱਛੇ, ਪਰ ਜੇ ਅਸੀਂ ਇੱਕ ਦੂਜੇ ਦਾ ਹੱਥ ਫੜ ਲਈਏ ਤਾਂ ਹਰ ਰਾਹ ਆਸਾਨ ਬਣ ਜਾਂਦਾ ਹੈ। ਆਓ ਦਿਲਾਂ ਵਿੱਚ ਪਿਆਰ ਵਸਾਈਏ, ਬੋਲਾਂ ਵਿੱਚ ਮਿਠਾਸ ਲਿਆਈਏ, ਤੇ ਹਰ ਇੱਕ ਲਈ ਚੰਗੀ ਸੋਚ ਰੱਖੀਏ, ਕਿਉਂਕਿ ਅਸਲੀ ਕਾਮਯਾਬੀ ਉਹੀ ਹੈ ਜਿੱਥੇ ਹੋਵੇ ਸਰਬੱਤ ਦਾ ਭਲਾ।
ਇਸੇ ਚੰਗੀ ਸੋਚ ਨਾਲ ਨਿਊ ਭੰਡਾਲ ਟਰਾਂਸਪੋਰਟ ਵੀ ਸਭ ਲਈ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹੈ। ਆਓ ਮਿਲ ਕੇ ਇੱਕ ਚੰਗਾ ਤੇ ਸੁਖੀ ਸਮਾਜ ਬਣਾਈਏ।
ਗ੍ਰੀਨ ਵੈਲੀ ਸੁਪਰ ਮਾਰਕੀਟ, ਮਕਵੀਨ ਐਂਡ ਮੇਫੀਲਡ ਮੇਨ ਇੰਟਰਸੈਕਸ਼ਨ, 7 ਡੇਜ਼ ਫਰੈਸ਼ ਗਰੋਸਰੀ, ਬੈਸਟ ਪ੍ਰਾਈਸਿਸ ਤੇ। ਗਰੋਸਰੀ ਤੋਂ ਬਾਅਦ ਬੈਠ ਕੇ ਖਾਣਾ ਖਾਣਾ, ਤੰਦੂਰੀ ਬਾਈਟਸ ਐਂਡ ਚਾਟ ਐਕਸਪ੍ਰੈਸ, ਜਾਂ ਫਿਰ ਤੁਸੀਂ ਟੇਕ ਆਊਟ ਲੈਣਾ, ਜਾਂ ਫਿਰ ਤੁਸੀਂ ਕੇਟਰਿੰਗ ਕਰਵਾਉਣੀ ਹੈ। ਪਹੁੰਚੋ ਗ੍ਰੀਨ ਵੈਲੀ ਸੁਪਰ ਮਾਰਕੀਟ, 905-913-1666, 905-913-1666, ਗ੍ਰੀਨ ਵੈਲੀ ਸੁਪਰ ਮਾਰਕੀਟ।
ਹਾਂਜੀ ਲਓ ਜੀ, ਉਹ ਜੀ ਸਾਡਾ ਫਰਨੀਚਰ ਸਭ ਤੋਂ ਵਧੀਆ, ਉਹ ਸਾਡੇ ਫਰਨੀਚਰ ਦੀਆਂ ਕਿਆ ਬਾਤਾਂ, ਉਹ ਸਾਡੇ।
ਓ ਹੈਲੋ, ਕਾਹਨੂੰ ਸੰਗ ਪਾ ਰਿਹਾ? ਉਹ ਫਰਨੀਚਰ ਹੀ ਵੇਚਣਾ ਹੈ, ਨਾਲੇ ਫਰਨੀਚਰ ਚੀਕਾ ਮਾਰਨ ਨਾਲ ਨਹੀਂ ਵਿਕਦਾ, ਫਰਨੀਚਰ ਵਿਕਦਾ ਹੈ ਕੁਆਲਿਟੀ ਤੇ ਡਿਊਰੇਬਿਲਟੀ ਦੇ ਨਾਲ, ਜਿਵੇਂ ਕਿ ਪੈਰਾਮਾਊਂਟ ਫਰਨੀਚਰ। 16,000 ਸਕੁਆਇਰ ਫੀਟ ਦੇ ਇਸ ਸਟੋਰ ਵਿੱਚ ਕੈਨੇਡੀਅਨ, ਇਟਾਲੀਅਨ, ਮਲੇਸ਼ੀਅਨ ਦੇ ਕਈ ਬ੍ਰਾਂਡ ਨੇਮ ਸੋਫਾ ਸੈੱਟ, ਡਾਇਨਿੰਗ ਟੇਬਲਸ, ਬੈਡਰੂਮ ਸੈੱਟ, ਕਾਫੀ ਟੇਬਲਸ, ਮੈਟ੍ਰੇਸਿਸ, ਅਸੈਸਰੀਜ਼ ਤੇ ਹੋਰ ਵੀ ਬਹੁਤ ਕੁਝ ਮਿਲੂਗਾ। ਬੈਸਟ ਡਿਜ਼ਾਈਨ ਔਰ ਕੁਆਲਿਟੀ ਫਰਨੀਚਰ ਚਾਹੀਦਾ ਹੈ ਤਾਂ ਆ ਜਾਓ ਪੈਰਾਮਾਊਂਟ ਫਰਨੀਚਰ।
74 Devon Road, Brampton. For more info, call at 647-279-2345.
Naki gal, bol da ni hun, hai?
ਪਿਆਰ ਨਾਲ ਬਣਾਉਂਦੇ ਨੇ, ਪਿਆਰ ਨਾਲ ਵਰਤਾਉਂਦੇ ਨੇ ਤੇ ਪਿਆਰ ਨਾਲ ਹੀ ਖਵਾਉਂਦੇ ਨੇ।
ਨਾ ਬਾਈ, ਉਹ ਕੌਣ ਹੈ ਸਾਨੂੰ ਵੀ ਦੱਸ ਦੇ।
ਪ੍ਰੇਮ ਸਵੀਟਸ ਐਂਡ ਰੈਸਟੋਰੈਂਟ ਵਾਲੇ,
ਤਾਜ਼ੀਆਂ ਸਵਾਦੀਆਂ ਮਿਠਾਈਆਂ ਅਤੇ 100% ਵੈਜੀਟੇਰੀਅਨ ਖਾਣੇ ਲਈ ਯਾਦ ਰੱਖੋ ਪ੍ਰੇਮ ਸਵੀਟਸ ਐਂਡ ਰੈਸਟੋਰੈਂਟ।
ਡਾਈਨ, ਟੇਕ ਆਊਟ ਅਤੇ 100% ਵੈਜੀਟੇਰੀਅਨ, ਤੁਸੀਂ ਇਹਨਾਂ ਕੋਲੋਂ ਕੈਟਰਿੰਗ ਵੀ ਕਰਵਾ ਸਕਦੇ ਹੋ। ਪ੍ਰੇਮ ਸਵੀਟ ਐਂਡ ਰੈਸਟੋਰੈਂਟ, 20 ਗਲਿੰਗਨ ਡਰਾਈਵ, ਬ੍ਰੈਂਪਟਨ। ਕਾਲ ਕਰੋ 905-455-1233, 905-455-1233।
ਪ੍ਰੇਮ ਸਵੀਟ ਆਇਆ ਕਰੋ,
ਕਿੰਨਾ ਪਰੇਸ਼ਾਨ ਸਮੇਂ ਉਹਨੇ ਦਿਨੀ ਜਦੋਂ ਮੁਕਦਮਾ ਚੱਲ ਰਿਹਾ ਸੀ।
ਕਾਨੂੰਨੀ ਮਸਲਿਆਂ ਦੀ ਜਦ ਵੀ ਕੋਈ ਸਮੱਸਿਆ ਸਤਾਈ ਤਾਂ ਰਾਏ ਲਾਅ ਆਫਿਸ ਹੀ ਯਾਦ ਆਏ।
ਥੈਂਕਸ ਟੂ ਬਲਬੀਰ ਸਿੰਘ ਰਾਏ।
ਫੈਮਿਲੀ ਲਾਅ, ਕੋਆਪਰੇਟ ਲਾਅ, ਰੀਅਲ ਸਟੇਟ ਲਾਅ, ਇਮੀਗ੍ਰੇਸ਼ਨ ਲਾਅ ਜਾਂ ਕੋਈ ਵੀ ਹੋਰ ਲੀਗਲ ਸਰਵਿਸਿਜ਼ ਲੈਣੀ ਹੋਵੇ ਤਾਂ ਯਾਦ ਰੱਖੋ ਇੱਕ ਹੀ ਨਾਮ, ਰਾਏ ਲਾਅ ਆਫਿਸ।
ਕਾਲ ਕਰੋ ਬਲਬੀਰ ਸਿੰਘ ਰਾਏ ਨੂੰ 905-791-9092,
905-791-9292
ਜਾਂ ਫਿਰ ਪਹੁੰਚੋ 2560 ਸਟੀਲ ਐਵੀਨਿਊ, ਬ੍ਰੈਂਪਟਨ, ਟੋਰਬ੍ਰਮ ਐਂਡ ਸਟੀਲਜ਼,
ਰਾਏ ਲਾਅ ਆਫਿਸ।
ਦੋਸਤੋ, 11:35 ਤੇ ਕੁਝ ਸੈਕਿੰਡ ਦਾ ਸਮਾਂ ਹੋ ਗਿਆ ਤੇ ਇਸ ਵਕਤ ਸਾਡੀ ਗੱਲਬਾਤ ਸੁਸ਼ੀਲ ਦਸਾਂਝ ਹੁਣਾਂ ਨਾਲ ਚੱਲ ਰਹੀ ਹੈ। 416-930-1111 ਆਪਣਾ ਨੰਬਰ ਆ, 416-930-1111। ਨੈਸ਼ਨਲ ਸਵੀਟ ਤੋਂ ਭਾਜੀ ਦੀਪ ਹੁਣਾਂ ਦਾ ਇੱਕ ਨੰਬਰ ਦੇ ਦਈਏ, 905-792-0059 ਤੇ ਸੰਪਰਕ ਕਰ ਲੈਣਾ। ਵੈਜ 100% ਫੂਡ ਜਿਹੜਾ ਇੱਥੋਂ ਤੁਹਾਨੂੰ ਮਿਲਦਾ ਆ, ਕੇਟਰਿੰਗ ਕਰਵਾਉਣੀ ਆ, ਡਾਈਨ ਐਂਡ ਟੇਕ ਆਊਟ ਸਵੀਟਸ ਲੈਣੀ ਆ ਤੇ ਨੈਸ਼ਨਲ ਸਵੀਟ ਤੋਂ ਭਾਜੀ ਦੀਪ 905-792-0059 ਤੇ ਸੰਪਰਕ ਕਰ ਲੈਣਾ। ਦਸਾਂਝ ਸਾਹਿਬ ਇੱਕ ਵਾਰੀ ਫਿਰ ਵੈਲਕਮ ਜੀ ਆਨੂੰ ਜੀ।
ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਜੀ ਤੁਹਾਡੀ ਨਾਗਰਾ
ਜੀ। ਜੀ ਦਸਾਂਝ ਸਾਹਿਬ, ਅਗਲੀ ਖਬਰ ਤੇ ਝਾਤ ਮਾਰਦੇ ਆ। ਪੰਜਾਬ ਆਪ ਦੇ ਵਿਧਾਇਕਾਂ ਅਤੇ ਅਬਜ਼ਰਵਰਾਂ ਨਾਲ ਮੀਟਿੰਗ ਤੋਂ ਬਾਅਦ ਚ ਮਨੀਸ਼ ਸਿਸੋਦੀਆ ਦੀ ਗੱਲ ਕਰੀਏ, ਦਾਵਾ ਆਮ ਆਦਮੀ ਪਾਰਟੀ ਇਕਜੁੱਟ ਹੈ।
ਪਹਿਲਾਂ ਮੀਟਿੰਗ ਕਾਲ ਕੀਤੀ ਸੀ ਅੱਜ ਜਲੰਧਰ ਦੇ ਵਿਚ, ਬਕਾਇਦਾ ਸਾਰੇ MLA ਜਿੰਨੇ ਵੀ ਪੰਜਾਬ ਦੇ ਵਿਚ ਆਮ ਆਦਮੀ ਪਾਰਟੀ ਦੇ ਹੈਗੇ ਆ
ਜੀ।
ਫੇਰ ਕੱਲ ਖਬਰ ਆ ਗਈ ਵੀ ਸਾਰਿਆਂ ਦੀ ਮੀਟਿੰਗ ਨੀ ਕਾਲ ਕੀਤੀ, ਕੱਲੇ ਅਬਜ਼ਰਵਰ ਬੁਲਾ ਲੈਂਦੇ ਆ। ਉਹ ਜਿਹੜੀ ਸਾਰਿਆਂ ਦੀ ਮੀਟਿੰਗ ਸੀ ਉਹ ਤਾਂ ਉਸ ਫੋਨ ਕਰਤੀ ਤੇ ਕੱਲੇ ਅਬਜ਼ਰਵਰ ਬੁਲਾਏ ਗਏ, ਪਰ 25 ਦੇ ਕਰੀਬ MLA ਵੀ ਆਏ ਉਸ ਮੀਟਿੰਗ ਦੇ ਵਿਚ। ਹੁਣ ਭਗਵੰਤ ਮਾਨ ਹੋਏ ਵੀਡੀਓ ਰਾਹੀਂ ਉਹਦੇ ਚ ਹਾਜ਼ਰ, ਆਪ ਫਿਜ਼ੀਕਲੀ ਭਗਵੰਤ ਮਾਨ ਹਾਜ਼ਰ ਨਹੀਂ ਸੀ, ਮਨੀਸ਼ ਸਿਸੋਦੀਆ ਹਾਜ਼ਰ ਸੀ ਤੇ ਉਹਨੇ ਪਹਿਲਾਂ ਗੇਮਾਂ ਗੁਮਾਂ ਖੜਾਈਆਂ ਜਿਹੜੇ MLA ਤੇ ਅਬਜ਼ਰਵਰ ਸੀ, ਤੇ ਫਿਰ ਕਹਿੰਦੇ ਸੀ ਪ੍ਰੈਸ ਕਾਨਫਰੰਸ ਕਰਕੇ ਵੀ ਗੱਲਾਂ ਚਾਰ ਕਰਾਂਗੇ, ਪਰ ਪ੍ਰੈਸ ਕਾਨਫਰੰਸ ਜਿਹੜੀ ਆ ਨਹੀਂ ਕੀਤੀ, ਬਿਨਾਂ ਪ੍ਰੈਸ ਕਾਨਫਰੰਸ ਤੋਂ ਨਿਕਲ ਗਏ। ਤੇ 25 ਦੇ ਕਰੀਬ MLA ਸੀ, ਸਾਰੇ MLA ਸ਼ਾਮਲ ਨਹੀਂ ਹੋਏ ਤੇ 1000 ਦੇ ਕਰੀਬ ਅਬਜ਼ਰਵਰ ਦੱਸੇ ਜਾ ਰਹੇ ਆ। ਅਲਟੀਮੇਟਲੀ ਦਾਵਾ ਇਹ ਕੀਤਾ ਜਾ ਰਿਹਾ, ਦੇਖੋ ਜੀ ਸਾਰੇ ਇਕਜੁੱਟ ਹੈ, ਹੁਣ ਸਾਰੇ ਪੈਦਾ ਹੋ ਗਿਆ ਵੀ ਇਕਜੁੱਟ ਹੈ, ਤੇ ਪਹਿਲਾਂ ਤੁਸੀਂ ਸਾਰੇ MLA ਬੁਲਾਏ ਸੀ, ਫਿਰ MLA ਕਿਉਂ ਛੱਡ ਦਿੱਤੇ? 92 ਦੇ 92 MLA ਹੋਣੇ ਚਾਹੀਦੇ ਸੀ, ਠੀਕ ਹੈ ਨਾ ਜੀ। ਇਹਦਾ ਮਤਲਬ ਹੈ ਵੀ ਕਿਤੇ ਨਾ ਕਿਤੇ ਗੜਬੜ ਚੱਲ ਰਹੀ ਹੈ, ਸਾਰੇ ਇਕਜੁੱਟ ਹੋਣ ਦਾ ਜਿਹੜਾ ਦਾਵਾ ਕੀਤਾ ਜਾ ਰਿਹਾ, ਜੇ ਉਹ ਸਾਰੇ ਇਕਜੁੱਟ ਹੁੰਦੇ ਤਾਂ ਮੀਟਿੰਗ MLA ਦੀ ਵੱਖਰੇ ਤੌਰ ਤੇ ਵੱਡੇ ਲੈਵਲ ਤੇ ਹੋਣੀ ਸੀ। ਸੋ ਕੋਸ਼ਿਸ਼ ਇਹ ਹੈ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ, ਮਨੀਸ਼ ਸਿਸੋਦੀਆ ਬੱਚੇ ਹੁਣ ਪੰਜਾਬ ਦੇ ਇੰਚਾਰਜ ਉਹ ਲਾਏ ਆ, ਅਰਵਿੰਦ ਕੇਜਰੀਵਾਲ ਅੱਜ ਹੈ ਨਹੀਂ ਸੀ ਕਿਤੇ ਵੀ ਇਸ ਮੀਟਿੰਗ ਦੇ ਵਿਚ, ਤੇ ਭਗਵੰਤ ਮਾਨ ਦੇ 2-3 ਲੀਡਰ ਰਹਿ ਗਏ, ਇਹਨਾਂ ਦੇ ਹੋਰ ਤਾਂ ਕੋਈ ਲੀਡਰ ਰਿਹਾ ਹੀ ਨਹੀਂ। ਪਹਿਲਾਂ ਹੀ ਜਿਹੜੇ 35 ਲੀਡਰ ਛੱਡ ਚੁੱਕੇ ਆਮ ਆਦਮੀ ਪਾਰਟੀ ਨੇ, ਜਿਹਦੇ ਚੋਂ 20 ਪੰਜਾਬ ਦੇ ਸੀ, ਤੇ ਹੁਣ ਆ 7 ਰਾਜ ਸਭਾ ਦੇ ਮੈਂਬਰ ਵੀ ਚਲ ਗਏ, ਤੇ ਪੱਲੇ ਕੁਛ ਰਿਹਾ ਨੀ, ਇਹ ਹੁਣ ਸਾਹਮਣਾ ਕਿੱਦਾਂ ਸਾਰਾ ਕੁਝ ਇਹ ਫਿਕਰ ਲੱਗਾ ਹੋਇਆ, ਕਿਉਂਕਿ ਖਬਰਾਂ ਦੂਏ ਪਾਸੇ ਆ ਰਹੀਆਂ ਵੀ ਭਾਵੇਂ ਨਾ ਵੀ ਤੋੜੇ BJP ਆਮ ਆਦਮੀ ਪਾਰਟੀ ਦੀ ਸਰਕਾਰ, ਪਰ ਚੋਣਾਂ ਦੇ ਆਉਂਦੇ ਆਉਂਦੇ ਤੱਕ ਬਹੁਤ ਸਾਰੇ ਚਿਹਰੇ ਜਿਹੜੇ ਅੱਜ ਤੁਹਾਨੂੰ ਆਮ ਆਦਮੀ ਪਾਰਟੀ ਦਿਖਾਈ ਦੇ ਰਹੇ ਆ, ਉਹਨਾਂ ਨੇ ਟਿਕਟਾਂ ਲੈਣ ਲੂਣ ਦੇ ਚੱਕਰ ਦੇ ਵਿਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਤੇ BJP ਦਾ ਪੱਲਾ ਫੜ ਲੈਣਾ। ਜੇ BJP ਨੇ ਕੱਲੀ ਨੇ ਚੋਣ ਲੜਨੀ ਆ, 50 'ਚ 117 ਉਮੀਦਵਾਰ ਵੀ ਤਾਂ ਲਿਆਉਣੇ ਕਿਤੋਂ, ਅੱਗੇ ਤੇਈ ਖੜੇ ਕਰਦੇ ਸੀ, ਹੁਣ BJP ਦਾ ਲੋਕਾਂ ਦੇ ਵਿਚ ਖਾਸ ਤੌਰ ਤੇ ਪਿੰਡਾਂ ਦੇ ਵਿਚ ਪ੍ਰਭਾਵ ਤਾਂ ਹੈ ਨੀ, ਫਿਰ ਭੰਨ ਤੋੜ ਕਰਕੇ ਲਿਆਉਣਗੇ ਨਾ, ਇਧਰੋਂ ਜਿਹੜੇ ਜਾਣਗੇ ਉਹਨਾਂ ਨੂੰ ਟਿਕਟਾਂ ਕੁਝ ਲੋਕ ਕਾਂਗਰਸ ਚੋਂ ਵੀ ਜਾਣਗੇ, ਕੁਝ ਅਕਾਲੀਆਂ ਚੋਂ ਵੀ ਜਾਣਗੇ, ਸੋ 117 ਜਿਹੜੇ ਤਾਂ ਪੂਰੇ ਕਰਨੇ ਆ ਨਾ ਬੀਜੇਪੀ ਨੇ। ਸੋ ਇਹ ਗੇਮ ਚੱਲ ਰਹੀ ਹੈ ਬੀਜੇਪੀ ਦੀ, ਤੇ ਇਹਨਾਂ ਨੂੰ ਫਿਕਰ ਪੈ ਗਿਆ ਵੀ ਕਿਤੇ ਜਿਹੜੇ ਇਸ ਵੇਲੇ ਜਿਹੜੇ ਸਿਟਿੰਗ ਐਮ ਐਲ ਏ ਆ ਉਹ ਚੋਣਾਂ ਤੋਂ ਪਹਿਲੇ ਇਹਨੇ ਦੌੜ ਜਾਣ ਦੂਏ ਪਾਸੇ। ਇਸ ਫਿਕਰ ਦੇ ਵਿੱਚ ਕੁਝ ਵਾਰਡਬੰਦੀ ਕਰ ਰਹੇ ਆ, ਪਰ ਕਾਬੂ ਬਹੁਤੀ ਗੱਲ ਆਉਣੀ ਨੀ ਹੈਗੀ। ਔਰ ਜਿਹੜਾ ਇਹਨਾਂ ਦਾ ਸਿਖਰ ਸੀ, ਆਮ ਆਦਮੀ ਪਾਰਟੀ ਨੇ ਜਿਹੜਾ ਆਪਣਾ ਸਿਖਰ ਆ ਨਾ ਉਹ ਹੰਢਾ ਲਿਆ, ਹੁਣ ਤਾਂ ਬਸ ਡਾਊਨਫਾਲ ਹੀ ਹੈ। ਉਹ ਡਾਊਨਫਾਲ ਵੀ ਇੰਨੀ ਬੁਰੀ ਤਰ੍ਹਾਂ ਹੋਣਾ ਵੀ ਆਉਂਦੇ ਦਿਨਾਂ ਦੇ ਵਿੱਚ ਯਕੀਨ ਨੀ ਹੋਣਾ ਆਪਾਂ ਨੂੰ ਵੀ ਕਿਹੜੇ ਕਿਹੜੇ ਲੋਕ ਜਿਹੜੇ ਆ ਉਧਰ ਛਾਲ ਮਾਰ ਗਏ, ਜਿਹੜੇ ਕਹਿੰਦੇ ਆ ਵੀ ਅੱਜ ਅਸੀਂ ਝਾੜੂ ਦੇ ਨਾਲ ਝਾੜੂ ਦੇ ਨਾਲ ਹੀ ਸਾਰੀ ਉਮਰ ਰਵਾਂਗੇ, ਜਿਹੜੇ ਕਹਿੰਦੇ ਹੁੰਦੇ ਤੇ ਉਹੀ ਸਭ ਤੋਂ ਪਹਿਲਾਂ ਦੌੜਦੇ ਹੁੰਦੇ ਆ। ਏਦਾਂ ਦੇ ਦ੍ਰਿਸ਼ ਆਪਾਂ ਨੂੰ ਦੇਖਣ ਨੂੰ ਮਿਲਣਗੇ।
ਔਰ ਆਮ ਪਿੰਡਾਂ ਦੀ ਜੇ ਗੱਲ ਕਰੀਏ, ਮੈਂ ਆਪਣੇ ਏਰੀਏ ਦੀ ਗੱਲ ਕਰਾਂ, ਬਿਜਲੀ ਦੇ ਕੱਟਾਂ ਨੂੰ ਲੈ ਕੇ ਗੱਲ ਕਰੀਏ, ਆਮ ਆਦਮੀ ਪਾਰਟੀ ਦੇ ਸਰਪੰਚ ਵੀ ਨਾਰਾਜ਼ ਆ ਲੋਕਲ ਲੀਡਰਾਂ ਦੇ ਨਾਲ, ਤੇ ਖਾਸ ਤੌਰ ਤੇ ਕਪੂਰਥਲੇ ਦੇ ਵਿਚ ਬਿਜਲੀ ਘਰ ਦੇ ਵਿਚ ਵੱਡਾ ਘਰਾਓ ਕੀਤਾ ਗਿਆ ਤੇ 1 ਮਈ ਤੱਕ ਉਨ੍ਹਾਂ ਨੇ ਪ੍ਰੋਮਿਸ ਕੀਤਾ ਕਿ ਬਿਜਲੀ ਜਿਹੜੀ ਆ ਅੱਗੇ ਨਾਲੋਂ ਘੱਟ ਘੱਟ ਹੋਣਗੇ। ਤੇ ਖਾਸ ਤੌਰ ਤੇ ਜੇ ਪਿਛਲੇ 4 ਸਾਲਾਂ ਚ ਦੇਖੀਏ, ਦਸਾਂਤ ਸਾਹਿਬ ਤੁਸੀਂ ਵੀ ਪੰਜਾਬ ਦੇ ਵਿਚ ਤੁਰਦੇ ਫਿਰਦੇ ਰਹਿੰਦੇ ਹੋ, ਤੁਹਾਨੂੰ ਲੱਗਾ ਕਿਸੇ ਪੰਜਾਬ ਦੇ ਪਿੰਡਾਂ ਦੇ ਵਿਚ ਕੋਈ ਵਿਕਾਸ ਪਿਛਲੇ 4 ਸਾਲਾਂ ਚ ਕੋਈ ਕਿਤੇ ਹੋਇਆ ਹੋਵੇ?
ਵਿਕਾਸ ਆਪਣਾ ਆਪਣਾ ਹੋ ਗਿਆ। ਮੈਨੂੰ ਯਾਦ ਹੈ ਕਿ ਕਿਸੇ ਵੇਲੇ ਆਪਣੇ ਹਲਕੇ ਚ ਸਾਡਾ ਬੰਗਾ ਹਲਕਾ ਪੈਂਦਾ ਸੀ, ਅੱਜ ਕੱਲ ਸਾਡੇ ਪਿੰਡ ਨੂੰ ਫਲੋਰ ਨਾਲ ਜੋੜਤਾ। ਬੰਗਿਆਂ ਤੋਂ ਚੌਧਰੀ ਜਗਤ ਰਾਮ ਜਿੱਤੇ ਹੁੰਦੇ ਸੀ ਕਾਂਗਰਸ ਪਾਰਟੀ ਦੇ ਲੀਡਰ, ਤੇ ਮੈਨੂੰ ਯਾਦ ਹੈ ਅਸੀਂ ਤਾਂ ਨਿੱਕੇ ਨਿੱਕੇ ਹੁੰਦੇ ਸੀ ਤੇ ਚੌਧਰੀ ਜਗਤ ਰਾਮ ਨੂੰ ਅੱਗੇ ਅੱਗੇ ਵਾਲੀ ਹਾਲਤ ਤਾਂ ਹੁਣ ਹੈ ਨੀ, ਅੱਗੇ ਲੋਕ ਸਵਾਲ ਕਰ ਲੈਂਦੇ ਸੀ, ਹੁਣ ਤਾਂ ਸਵਾਲ ਵੀ ਨੀ ਕਰਨ ਦਿੰਦਾ ਕੋਈ ਕਿਸੇ ਨੂੰ। ਜਗਤ ਰਾਮ ਨੂੰ ਘੇਰ ਲਿਆ ਲੋਕਾਂ ਨੇ ਤੇ ਘੇਰ ਕੇ ਪੁੱਛਿਆ ਵੀ ਤੁਸੀਂ ਵਿਕਾਸ ਵਿਕਾਸ ਦੀਆਂ ਗੱਲਾਂ ਕਰਦੇ ਸੀ, ਕਿੱਥੇ ਹੈ ਵਿਕਾਸ? ਉਹ ਕਹਿੰਦਾ ਪਹਿਲਾਂ ਮੈਂ ਆਪਣਾ ਵਿਕਾਸ ਤਾਂ ਕਰ ਲਾ ਤੁਹਾਡਾ ਫੇਰ ਕਰ ਲੂ। ਹੁਣ ਇੱਥੇ ਸਾਰੇ ਲੋਕ ਜਿਹੜੇ ਪੋਲਿਟਿਕਸ ਚ ਆਉਂਦੇ ਆ ਆਪਣੇ ਵਿਕਾਸ ਲਈ ਆਉਂਦੇ ਆ ਆਪਣੇ। ਹੁਣ ਇੱਕ ਐਮ ਐਲ ਏ ਹੋਰ ਹੈ ਜਿਹੜਾ ਅਜੇ ਚਲੋ ਨਾਂ ਤਾਂ ਨੀ ਅਸੀਂ ਲੈਣਾ, ਜਿਹਦੇ ਬਾਰੇ ਇਹ ਚਰਚਾ ਚੱਲ ਰਹੀ ਹੈ ਵੀ ਉਹਨੇ ਐਡਮਿੰਟਨ ਦੇ ਵਿੱਚ 5-6 ਆਪਣੇ ਘਰ ਬਣਾ ਲਏ ਜਿੱਦਣ ਦਾ ਐਮ ਐਲ ਏ ਇੱਥੇ ਆ ਕੇ ਬਣਿਆ ਪੰਜਾਬ ਚ, ਠੀਕ ਹੈ ਜੀ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਲੋਕਾਂ ਦੀਆਂ ਗੱਲਾਂ ਹੋ ਰਹੀਆਂ, ਸੋ ਇਹ ਸਾਰੀਆਂ ਚੀਜ਼ਾਂ ਬਾਹਰ ਆਉਣਗੀਆਂ। ਪਿੰਡਾਂ ਦੇ ਵਿੱਚ ਦੇਖੋ ਗ੍ਰਾਂਟਾਂ ਗਰੂੰਟਾਂ ਦਾ ਜਿਹੜਾ ਸਿਲਸਿਲਾ ਤੁਹਾਨੂੰ ਪਤਾ ਵੀ ਗ੍ਰਾਂਟਾਂ ਦੇ ਵਿੱਚ ਵੱਡੇ ਪੱਧਰ ਤੇ ਕਰਪਸ਼ਨ ਚੱਲਦੀ ਹੈ, ਸਰਪੰਚ ਤੋਂ ਲੈ ਕੇ ਪੰਚਾਇਤ ਸੈਕਟਰੀ ਤੱਕ ਦੇ ਉੱਤੇ ਜਿਹੜੇ ਵੀਡੀਓ ਹੈਗੇ ਆ ਤੇ ਫਿਰ ਉੱਤੇ ਡੀਸੀ ਤੱਕ ਤੇ ਉਹ ਸਾਰਾ ਇੱਕ ਸਿਸਟਮ ਹੈ ਜਿਹੜਾ ਕਰਪਟ ਸਿਸਟਮ ਹੈ ਤੇ ਹਿੱਸਾ ਪੱਤੀ ਜਾਂਦੀ ਹੈ। ਸੋ ਜੇ 5-7-10 ਲੱਖ ਰੁਪਏ ਆ ਵੀ ਗਿਆ ਪਿੰਡ ਚ ਉਹਦੇ ਚੋਂ ਲੱਗਣਾ ਤਾਂ 1.5-2 ਲੱਖ ਹੈ ਜਿਹੜੇ ਬਿੱਲ ਦੇਣੇ ਆ, ਠੀਕ ਹੈ, ਜਿਹੜੇ ਸਹੀ ਬਿੱਲ ਦੇਣੇ ਆ, ਬਾਕੀ ਜਿਹੜੇ ਉਹ ਜਾਅਲੀ ਬਿੱਲ ਤਿਆਰ ਕਰਕੇ ਉਹ ਪੈਸੇ ਖਾਣੇ ਆ, ਤੇ ਉਹ ਖਾਣ ਪੀਣ ਦਾ ਜਿਹੜਾ ਸਿਲਸਿਲਾ ਹੈ ਨਾ ਉਹ ਥੱਲੇ ਲੈ ਕੇ ਉੱਪਰ ਤੱਕ ਚੱਲਿਆ ਹੋਇਆ। ਸੋ ਵਿਕਾਸ ਵਿਕੂਸ ਵਾਲੀ ਕੋਈ ਗੱਲ ਨੀ ਹੈਗੀ। ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਬਿਜਲੀ ਦੇ ਕੱਟਾਂ ਵਾਲੀ, ਤਾਂ ਕੱਲਾ ਕਪੂਰਥਲਾ ਨਹੀਂ ਸਾਰੇ ਪੰਜਾਬ ਦੇ ਵਿੱਚ ਘਰਾਓ ਹੋ ਰਹੇ ਆ।
ਓਕੇ,
ਕਿਸਾਨਾਂ ਨੇ ਵੱਖ ਵੱਖ ਜ਼ਿਲ੍ਹਿਆਂ ਚ ਵੀ ਘਰਾਓ ਕੀਤੇ, ਮਜ਼ਦੂਰਾਂ ਨੇ ਵੀ, ਆਮ ਲੋਕ ਆਪ ਮੁਹਾਰੇ ਬਿਜਲੀ ਘਰਾਂ ਦੇ ਘਰਾਓ ਕਰ ਰਹੇ ਆ। ਤੇ ਜੇ ਏਦਾਂ ਹੀ ਚੱਲਦਾ ਰਿਹਾ ਇਹ ਮੰਤਰੀਆਂ ਦੇ ਘਰਾਂ ਦੇ ਵੀ ਘਰਾਓ ਹੋਣਗੇ ਤੇ ਇਹਨਾਂ ਦੇ ਦਫ਼ਤਰਾਂ ਦੇ ਵੀ ਘਰਾਓ ਹੋਣਗੇ, ਲੋਕਾਂ ਨੇ ਇਹਨਾਂ ਦੇ ਦਫ਼ਤਰਾਂ ਜਾ ਕੇ ਬਹਿ ਜਾਣਾ, ਘਰਾਂ ਚ ਜਾ ਕੇ ਬਹਿ ਜਾਣਾ, ਏਦਾਂ ਦੇ ਹਾਲਾਤ ਬਣੇ ਹੋਏ ਆ
ਜੀ। ਤੇ ਹੁਣ ਗੱਲ ਕਰਦੇ ਆ ਆਪਾਂ ਨਸ਼ਾ ਤਸਕਰਾਂ ਨੂੰ ਲੈ ਕੇ, ਖਾਸ ਤੌਰ ਤੇ ਜਲੰਧਰ ਨਾਲ ਜੁੜੀ ਜਿਹੜੀ ਖਬਰ ਆ, ਜਲੰਧਰ ਵਿਚ ਤਲਾਸ਼ੀ ਭਾਰੀ ਮਾਤਰਾ ਚ ਨਸ਼ਾ ਬਰਾਮਦ ਹੋਇਆ, ਕਹਿੰਦੇ ਨਸ਼ਾ ਵੇਚਣ ਵਾਲੇ 23 ਵਿਅਕਤੀਆਂ ਖਿਲਾਫ ਕੇਸ ਦਰਜ ਜਿਹੜਾ ਕਹਿੰਦੇ ਹੋਇਆ।
ਦੇਖੋ ਮਗਰਮੱਛ ਤਾਂ ਫੜੇ ਨੀ ਜਾਂਦੇ, ਜਿਹੜੇ ਬਹੁਤੇ ਆ ਜਿਹੜੀ ਕਾਰਵਾਈ ਪਾਉਂਦੇ ਆ ਨਾ ਕਾਗਜ਼ੀ ਪੱਤਰੀ, ਅਸਲ ਦੇ ਵਿੱਚ ਜਿਹੜੇ ਡਰੱਗ ਮਾੜੀ ਮੋਟੀ ਨਸ਼ਾ ਪੱਤਾ ਕਰਨ ਵਾਲੇ ਲੋਕ ਹੈ ਨਾ, ਉਹਨਾਂ ਨੂੰ ਚੱਕ ਕੇ ਸਿੱਟ ਦਿੰਦੇ ਆ ਹਵਾਲਾਤ ਦੇ ਵਿੱਚ ਤੇ ਦਿਖਾ ਇਹ ਦਿੰਦੇ ਲਓ ਜੀ ਡਰੱਗ ਸਮਗਲਰ ਫੜ ਰਹੇ। ਜੇ ਭਾਈ ਤੁਸੀਂ ਡਰੱਗ ਸਮਗਲਰ ਫੜੇ ਹੁੰਦੇ ਜਾਂ ਫੜਦੇ ਹੋ ਤਾਂ ਏਡੇ ਵੱਡੇ ਲੈਵਲ ਤੇ ਡਰੱਗ ਹਾਲੇ ਵੀ ਸਪਲਾਈ ਕਿੱਥੋਂ ਆਈ ਜਾਂਦੀ ਹੈ? ਮਤਲਬ ਜੇ ਤੁਸੀਂ ਜੜ ਵੱਢੋਗੇ ਨਾ, ਜਿੰਨੀ ਦੇਰ ਤੱਕ ਜੜ ਨਹੀਂ ਵੱਢਦੇ ਉਨੀ ਦੇਰ ਤੱਕ ਕਿਸੇ ਕਿਸਮ ਦਾ ਕੋਈ ਇਲਾਜ ਸੰਭਵ ਨਹੀਂ, ਠੀਕ ਹੈ। ਜੜ ਹੈਗੀ ਆ ਪੋਲੀਟੀਕਲ ਕਰਪਸ਼ਨ, ਸਿਆਸੀ ਭ੍ਰਿਸ਼ਟਾਚਾਰ, ਓਵਰਆਲ ਜਿੰਨਾ ਵੀ ਕਰਪਸ਼ਨ ਆਪਣੇ ਹੁੰਦੀ ਉਹਦੀ ਮਾਂ ਆ। ਜਿੰਨੀ ਦੇਰ ਤੱਕ ਸਿਆਸੀ ਭ੍ਰਿਸ਼ਟਾਚਾਰ ਕਿੱਥੋਂ ਹੁੰਦਾ? ਜਿਹੜੇ ਪੋਲਿਟਿਕਸ ਚ ਬੈਠੇ ਲੋਕ ਨੇ, ਹਕੂਮਤ ਚ ਸਰਕਾਰਾਂ ਚ ਬੈਠੇ ਲੋਕ ਨੇ, ਉਹਨਾਂ ਦੀ ਸਰਪ੍ਰਸਤੀ ਚ ਜਿਹੜੀ ਕਰਪਸ਼ਨ ਚੱਲਦੀ ਆ ਉਹਨੂੰ ਪੋਲੀਟੀਕਲ ਕਰਪਸ਼ਨ ਕਹਿੰਦੇ ਆ। ਪੋਲੀਟੀਕਲ ਕਰਪਸ਼ਨ ਵੀ ਦੋ ਤਰ੍ਹਾਂ ਦੀ ਹੋ ਗਈ ਆ। ਜਿਹੜੇ ਵੱਡੇ ਲੈਵਲ ਤੇ ਪੋਲੀਟੀਕਲ ਕਰਪਸ਼ਨ ਹੁੰਦੀ ਉਹਨੂੰ ਕਮਿਸ਼ਨ ਦਾ ਨਾਂ ਦੇ ਦਿੱਤਾ, ਉਹਨੂੰ ਇੱਕ ਕਿਸਮ ਦਾ ਨਾਲ ਅਲਾਓ ਕਰ ਦਿੱਤਾ ਵੀ ਇਹ ਤਾਂ ਕਮਿਸ਼ਨ ਹੈ ਜੀ। ਤੇ ਜਿਹੜੀ ਬਾਕੀ ਕਰਪਸ਼ਨ ਹੁੰਦੀ ਹੈ, ਭ੍ਰਿਸ਼ਟ ਕਿਸਮ ਦੀ ਜਿਹੜੀ ਸਾਡੀ ਬਿਊਰੋਕਰੇਸੀ ਹੈ, ਤੇ ਜਿਹੜੇ ਸਿਆਸੀ ਲੋਕ ਹੈ ਖਾਸ ਤੌਰ ਤੇ ਜਿਹੜੇ ਸਰਕਾਰਾਂ ਚ ਬੈਠੇ ਆ ਤੇ ਸਮਗਲਰ, ਇਹਨਾਂ ਸਾਰਿਆਂ ਦਾ ਇੱਕ ਪੂਰੇ ਦਾ ਪੂਰਾ ਜਿਹੜਾ ਜਾਲ ਫੈਲਿਆ ਹੋਇਆ, ਜਿੰਨੀ ਦੇਰ ਤੱਕ ਉਹ ਜਾਲ ਨਹੀਂ ਕੱਟਿਆ ਜਾਂਦਾ ਉਨੀ ਦੇਰ ਤੱਕ ਤੁਸੀਂ ਕਾਰਵਾਈਆਂ ਪਾਈ ਜਾਓ, ਪੋਸਟਰ ਲਾਈ ਜਾਓ, ਬੈਨਰ ਲਾਈ ਜਾਓ, ਹੋਰਡਿੰਗ ਲਾਈ ਜਾਓ, ਵੀ ਇੰਨੇ ਫੜ ਲਏ ਆ, ਇੱਥੇ ਹੋਰਡਿੰਗ ਲੱਗੇ ਹੋਏ ਆ, 5,000 ਟਰੱਕ ਸਮਗਲਰ ਵਿੱਚ ਫੜ ਕੇ ਜੇਲਾਂ ਚ ਪਾਉਂਦੇ ਆ, ਤੁਸੀਂ ਸ਼ਰਮ ਕਰ ਲੋ। 5,000 ਜੇ ਤੁਸੀਂ ਡਰੱਗ ਸਮਗਲਰ ਫੜੇ ਹੁੰਦੇ ਤਾਂ ਫਿਰ ਤੁਹਾਨੂੰ ਆਹ 23 ਲੱਭਣੇ ਨਹੀਂ ਸੀ ਜਿਹੜੇ ਅੱਜ ਤੁਸੀਂ 23 ਲੱਭ ਲਿਆ। ਇਹ 23 ਕਿੱਥੋਂ ਆ ਗਏ ਜੇ 5,000 ਤੁਸੀਂ ਪੰਜਾਬ ਚੋਂ ਪਹਿਲੇ ਫੜੇ ਹੋਏ ਆ? ਇਹਦਾ ਮਤਲਬ ਹੈ ਇਹ ਸਧਾਰਨ ਨਸ਼ਾ ਪੱਤਾ ਕਰਨ ਵਾਲਿਆਂ ਨੂੰ ਫੜ ਕੇ ਕਾਗਜ਼ੀ ਕਾਰਵਾਈ ਪੂਰੀ ਕਰ ਰਹੇ ਆ। ਸਿਰਫ ਤੇ ਸਿਰਫ ਡਮਰੂ ਵੱਜ ਰਿਹਾ, ਮਦਾਰੀ ਜਿਹੜਾ ਆ ਉਹ ਨਚਾ ਰਿਹਾ। ਸੋ ਲੋਕਾਂ ਨੂੰ ਜਿਹੜਾ ਹੈ ਨਾ, ਜਿਸ ਕਿਸਮ ਦਾ ਰਾਜਭਾਗ ਚਾਹੀਦਾ ਸੀ, ਜਿਸ ਉਮੀਦ ਨਾਲ ਉਹਨਾਂ ਨੇ ਵੋਟ ਕੀਤਾ, ਉਹ ਕੁਝ ਨਹੀਂ ਮਿਲਿਆ।
ਤੇ ਦਸਾਂਤ ਸਾਹਿਬ, ਫਿਰ ਜੇ 27 ਦੀ ਆਪਾਂ ਗੱਲ ਕਰੀਏ, ਭਾਵਾਂ ਹਜੇ ਭਵਿੱਖਬਾਣੀ ਕਰਨੀ ਬਹੁਤ ਦੂਰ ਆ, ਪਰ ਜਿਸ ਤਰ੍ਹਾਂ ਪਾਰਟੀਆਂ ਦੀ ਗੱਲ ਕਰੀਏ, ਜਿੰਨਾ ਕੁ ਦੇਖਦੇ ਆ ਆਪਾਂ ਵੀ ਜਾਂ ਜੋ ਪਿੱਛੇ ਹੜਾਂ ਨੂੰ ਲੈ ਕੇ ਜਾਂ ਪਿੱਛੇ ਵੀ ਆਪਾਂ ਗੱਲ ਕੀਤੀ ਆ, ਆਪ ਨੂੰ ਛੱਡਦੇ ਹੋਏ ਤੁਹਾਨੂੰ ਕਿਹੜੇ ਲੱਗਦਾ ਵੀ ਪਾਰਟੀ ਜਿਹੜੀ ਆ ਹੋ ਸਕਦਾ, ਜਿਵੇਂ ਹੁਣ ਜੇ ਰੈਲੀਆਂ ਵਾਈਜ਼ ਦੇਖੀਏ ਤਾਂ ਸੁਖਬੀਰ ਦੀਆਂ ਰੈਲੀਆਂ ਦੇ ਵਿਚ ਭਾਰੀ ਇਕੱਠ ਦੇਖੀਦਾ ਜਾਂ ਦੇਖਿਆ, ਜੇ ਕਾਂਗਰਸ ਦੀ ਗੱਲ ਕਰਾਂ, ਕਾਂਗਰਸ ਪਾਰਟੀ ਕੋਈ ਮਾੜੀ ਨਹੀਂ, ਪਰ ਉਹਦੇ ਵਿਚ ਮੁੱਖ ਮੰਤਰੀ ਦੇ ਚਿਹਰੇ ਬਹੁਤ ਆ। ਜੇ ਹੁਣ ਸੁਖਬੀਰ ਬਾਦਲ ਦੇ ਵਿਚ ਚਲੋ ਇੰਨਾ ਤਾਂ ਹੈਗਾ ਵੀ ਉਹ ਇਕੱਲਾ ਕਹਿੰਦਾ ਵੀ ਮੈਂ ਹੈਗਾ ਤਾਂ ਹੈਗਾ ਆ।
ਦੇਖੋ ਕੁਝ ਚੰਗੀਆਂ ਖਬਰਾਂ ਆ ਰਹੀਆਂ ਵੀ ਸੁਖਬੀਰ ਬਾਦਲ ਜਿਹੜੇ ਆ ਉਹ ਕੁਝ ਪੈਰਾ ਸਿਰ ਹੋਣ ਦੀ ਕੋਸ਼ਿਸ਼ ਦੇ ਵਿਚ ਲੱਗੇ ਹੋਏ ਆ ਤੇ ਜਿਹਦੇ ਚੰਗੇ ਨਤੀਜੇ ਵੀ ਥੋੜੇ ਬਹੁਤ ਨਿਕਲ ਸਕਦੇ ਆ। ਪਰ ਮੇਰਾ ਇਹ ਮੰਨਣਾ ਆ ਜਿੰਨੀ ਦੇਰ ਤੱਕ ਦੇਖੋ ਜਿਸ ਕਿਸਮ ਦਾ ਪੋਲੀਟੀਕਲ ਸਿਨੈਰੀਓ ਇਸ ਵੇਲੇ ਹੈ ਪੰਜਾਬ ਦੇ ਵਿਚ, ਹੈ ਤਾਂ ਬੜਾ ਇਹ ਗਲਤ ਕਿਸਮ ਦਾ ਸਮਝੌਤਾ ਹੁਣ ਤੱਕ ਜਿਹੜਾ ਪੰਜਾਬ ਦੇ ਸਿਰ ਤੇ ਮੜ ਦਿੱਤਾ ਗਿਆ ਅਕਾਲੀ ਦਲ ਤੇ ਬੀਜੇਪੀ ਦਾ ਸਮਝੌਤਾ ਜਿਹੜਾ ਆ, ਜੇ ਤਾਂ ਅਕਾਲੀ ਦਲ ਤੇ ਬੀਜੇਪੀ ਇਕੱਠੇ ਚੋਣ ਲੜਦੇ ਆ ਤੇ ਲਾਜ਼ਮੀ ਤੌਰ ਤੇ ਪਿੰਡਾਂ ਦੀ ਵੋਟ ਜਿਹੜੀ ਬੀਜੇਪੀ ਨੂੰ ਨਹੀਂ ਪੈਂਦੀ ਉਹ ਬੀਜੇਪੀ ਦੇ ਕੈਂਡੀਡੇਟ ਨੂੰ ਪੈ ਜਾਂਦੀ ਆ, ਸ਼ਹਿਰਾਂ ਦੇ ਵਿਚ ਅਕਾਲੀਆਂ ਦੀ ਵੋਟ ਘੱਟ ਆ, ਉਹ ਸ਼ਹਿਰੀ ਵੋਟ ਜਿਹੜੀ ਬੀਜੇਪੀ ਦੇ ਕੋਲ ਹੈਗੀ ਉਹ ਅਕਾਲੀਆਂ ਦੇ ਉਮੀਦਵਾਰ ਨੂੰ ਪੈ ਜਾਂਦੀ ਹੈ ਤੇ ਕੁਝ ਚੰਗੇ ਨਤੀਜੇ ਇਹਨਾਂ ਦੇ ਨਿਕਲ ਆਉਂਦੇ ਆ। ਪਰ ਜਿਹਨਾਂ ਨੇ ਇਕੱਲੇ ਇਕੱਲੇ ਲੜਨਾ ਤੇ ਉਧਰੋਂ ਅਕਾਲੀ ਦਲ ਦੇ ਧੜੇ ਬੜੇ ਬਣੇ ਹੋਏ ਆ, ਕੱਲ ਵੀ ਅਸੀਂ ਗੱਲ ਕਰ ਰਹੇ ਸੀ ਵੀ ਪੰਥਕ ਧਿਰਾਂ ਨੇ ਇੱਕ ਵੱਖਰਾ ਪਲੇਟਫਾਰਮ ਬਣਾਉਣਾ ਜੀ, ਤੇ ਫੇਰ ਜਿਹੜੀ ਉਹ ਵੋਟ ਵੰਡੀ ਜਾਂਦੀ ਆ ਉਹਦੇ ਕਰਕੇ ਇਕੱਲੀ ਕਹਿ ਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਹੁਣ ਇਸ ਵੇਲੇ ਓਨੀ ਫੋਰਸ ਨਹੀਂ ਹੈ ਜਾਂ ਤਾਕਤ ਨਹੀਂ ਹੈ ਵੀ ਉਹ ਬਹੁਤ ਬਿਹਤਰ ਨਤੀਜੇ ਲੈ ਕੇ ਪੰਜਾਬ ਚ ਆ ਜਾਣ। ਦੂਜੀ ਗੱਲ ਇਹ ਹੈ ਕਾਂਗਰਸ ਪਾਰਟੀ, ਤੁਸੀਂ ਆਪ ਵੀ ਜ਼ਿਕਰ ਕੀਤਾ, ਉੱਥੇ ਇੰਨੀ ਜ਼ਿਆਦਾ ਈਗੋ ਜਿਹੜੀ ਹਾਵੀ ਹੈ, ਈਗੋ ਵੀ ਨਹੀਂ ਸੁਪਰੀਗੋ ਵੀ ਮੈਂ ਦੀ ਜਿਹੜੀ ਲੱਤ ਲਾਈ ਹੋਈ ਹੈ ਮੈਂ ਹੀ ਮੈਂ ਆ, ਮਤਲਬ ਪਾਰਟੀ ਨੂੰ ਇਕਜੁੱਟ ਰੱਖ ਕੇ ਤੁਰਨ ਦੀ ਗੱਲ ਹੀ ਨਹੀਂ ਬਣ, ਜਦ ਕਿ ਰਾਹੁਲ ਗਾਂਧੀ ਵੀ ਇੱਕ ਦਮਕਾ ਮਾਰ ਕੇ ਗਏ ਸੀ ਵੀ ਜੇ ਏਦੇ ਚੱਲਦਾ ਰਿਹਾ ਪਲੇਰਾਂ ਨਹੀਂ ਰੱਖਣੇ ਸਪੇਰਾਂ ਚ ਬਿਠਾ ਦਾਂਗੇ, ਇਹ ਰਾਹੁਲ ਗਾਂਧੀ ਦੇ ਲਫ਼ਜ਼ ਹੈ। ਉਹਦੇ ਬਾਵਜੂਦ ਕਾਂਗਰਸ ਪਾਰਟੀ ਜਿਹੜੀ ਇਕਜੁੱਟ ਨਹੀਂ ਹੋ ਪਾ ਰਹੀ, ਫਿਰ ਅਲਟੀਮੇਟਲੀ ਜੋ ਬੀਜੇਪੀ ਇਸ ਵੇਲੇ ਕਰ ਰਹੀ ਹੈ, ਜੇ ਨਤੀਜੇ ਜਿਹੜੇ 4 ਮਈ ਨੂੰ ਆਉਣੇ ਆ ਉਹ ਨਤੀਜਿਆਂ ਤੋਂ ਬਾਅਦ ਵੀ ਆਪਾਂ ਗੱਲ ਕਰਾਂਗੇ, ਜੇ ਇਸੇ ਕਿਸਮ ਦੇ ਨਤੀਜੇ ਆਉਂਦੇ ਆ ਤਾਂ ਬੀਜੇਪੀ ਪੰਜਾਬ ਦੇ ਵਿਚ ਵੱਡੇ ਪੱਧਰ ਦੇ ਉੱਤੇ ਘੁਸਪੈਠ ਕਰ ਰਹੀ ਹੈ, ਫਿਰ ਉਹ ਪੈਸੇ ਦੀ ਖੇਡ ਵੀ ਚੱਲੇਗੀ, ਲੈਣ ਦੇਣ ਦੀ ਖੇਡ ਵੀ ਚੱਲੇਗੀ, ਦਬਾਅ ਦੀ ਰਾਜਨੀਤੀ ਵੀ ਹੋਏਗੀ, ਡਰੋਨ ਧਮਕਾਉਣ ਦੀ ਰਾਜਨੀਤੀ ਵੀ ਹੋਏਗੀ। ਸੋ ਪੰਜਾਬ ਇੱਕ ਗਹਿਰੇ ਤੇ ਡੂੰਘੇ ਸੰਕਟ ਦੇ ਵਿਚ ਪੈਣ ਜਾ ਰਿਹਾ। ਹਾਲ ਫਿਲਹਾਲ ਅਸੀਂ ਕੋਈ ਬਹੁਤਾ ਚਲੋ ਵੀ ਭਵਿੱਖਬਾਣੀ ਤਾਂ ਨਹੀਂ ਕਰ ਸਕਦੇ, ਰਾਜਨੀਤੀ ਚ ਭਵਿੱਖਬਾਣੀ ਕਰਨੀ ਵੀ ਨਹੀਂ ਚਾਹੀਦੀ, ਪਰ ਸੰਭਾਵਨਾਵਾਂ ਆਪਾਂ ਲੱਭ ਸਕਦੇ ਹਾਂ ਆਉਂਦੇ ਦਿਨਾਂ ਚ, ਸੰਭਾਵਨਾਵਾਂ ਹੋਰ ਡੂੰਘੇ ਤਰੀਕੇ ਨਾਲ ਵਾਚ ਕੇ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਵੀ ਪੰਜਾਬ ਚ ਹੋਣ ਕੀ ਜਾ ਰਿਹਾ।
ਤੇ ਗੱਲ ਕਰਦੇ ਪਟਿਆਲਾ ਦੇ ਸਕੂਲਾਂ ਨੂੰ ਲੈ ਕੇ, ਫਿਰ ਤੋਂ ਬੰਬ ਨਾਲ ਅਡਾਉਣ ਦੀ ਧਮਕੀ ਤੇ ਸਕੂਲ ਖਾਲੀ ਕਰਵਾਏ ਗਏ,
ਫੇਲਰ ਹੈ ਇਹ ਬਿਲਕੁਲ, ਸਰਕਾਰ ਦਾ ਫੇਲਰ ਹੈ, ਏਜੰਸੀਆਂ ਦਾ ਫੇਲਰ ਹੈ, ਪੁਲਿਸ ਪ੍ਰਸ਼ਾਸਨ ਦਾ ਫੇਲਰ ਹੈ ਵੀ ਆਏ ਦਿਨ ਤੁਹਾਨੂੰ ਧਮਕੀਆਂ ਮਿਲਦੀਆਂ, ਈਮੇਲ ਆਉਂਦੀਆਂ ਤੁਹਾਡੇ ਸਕੂਲ ਉਡਾ ਦੇਣੇ ਆ ਤੇ ਹਫੜਾ ਦੁਫੜੀ ਮੱਚ ਜਾਂਦੀ ਹੈ ਤੇ ਸਕੂਲ ਖਾਲੀ ਕਰਵਾਏ ਜਾਂਦੇ ਆ ਜੀ, ਸਰਚ ਆਪਰੇਸ਼ਨ ਚੱਲਦੇ ਆ, ਕਦੇ ਅਸੈਂਬਲੀ ਨੂੰ ਲਾਉਣ ਦੀ ਧਮਕੀ, ਪਰਸੋਂ ਚੌਥ ਜੈਪੁਰ ਦੇ ਵਿਚ ਰਾਜਸਥਾਨ ਦੀ ਅਸੈਂਬਲੀ ਲਾਉਣ ਦੀ ਧਮਕੀ ਸੀ, ਕਦੇ ਕੋਈ ਧਮਕੀ ਤੇ ਧਮਕੀਆਂ ਦੇਣ ਵਾਲੇ ਕਿਤੇ ਨਜ਼ਰ ਹੀ ਨਹੀਂ ਆਉਂਦੇ। ਅਸੀਂ ਰੋਜ਼ ਦੂਏ ਤੀਏ ਦਿਨ ਖਬਰ ਕਰ ਲੈਂਦੇ ਆ ਵੀ ਲਓ ਜੀ ਧਮਕੀ ਆ ਗਈ ਆ, ਧਮਕੀ ਦਿੰਦਾ ਕੌਣ ਆ, ਉਹਦੇ ਪਿੱਛੇ ਕਿਹੜੇ ਲੋਕ ਨੇ, ਉਹਨਾਂ ਦੀ ਕਦੇ ਪਛਾਣ ਕੀਤੀ ਉਹ ਕਿਸੇ ਨੇ ਨਹੀਂ, ਦੱਸਦੇ ਕੋਈ ਕੁਛ ਨੀ। ਫਿਰ ਭਾਈ ਪ੍ਰਸ਼ਾਸਨ ਕੀ ਕਰ ਰਿਹਾ, ਖੁਫੀਆ ਏਜੰਸੀਆਂ ਕੀ ਕਰ ਰਹੀਆਂ, ਇਹ ਸਵਾਲ ਤਾਂ ਲਾਜ਼ਮੀ ਤੌਰ ਤੇ ਉੱਠਣਗੇ। ਮੈਨੂੰ ਲੱਗਦਾ ਕਿ ਦੇਸ਼ ਵਿਚ ਵੀ ਤੇ ਵੱਖ ਵੱਖ ਸੂਬਿਆਂ ਦੇ ਵਿਚ ਵੀ ਸਰਕਾਰਾਂ ਦੇ ਜਿਹੜੇ ਗੋਲ ਕੁਝ ਹੋਰ ਨੇ, ਉਹ ਸਿਰਫ ਆਪਣੀਆਂ ਹਕੂਮਤਾਂ ਕਾਇਮ ਰੱਖਣ ਲਈ, ਕੁਰਸੀਆਂ ਕਾਇਮ ਰੱਖਣ ਲਈ ਕੰਮ ਕਰਦੀਆਂ, ਇਸ ਤਰ੍ਹਾਂ ਦੇ ਮਸਲਿਆਂ ਦੇ ਉੱਤੇ ਬਹੁਤ ਗੰਭੀਰਤਾ ਨਾਲ ਜਿਹੜਾ ਕੰਮ ਹੋਣਾ ਚਾਹੀਦਾ ਲੋਕਾਂ ਦੀ ਸੁਰੱਖਿਆ ਦਾ,
ਜੀ ਆਪਾਂ ਇੱਕ ਖਬਰ ਹੋਰ ਕਰਾਂਗੇ ਤੇ ਫਿਰ ਵਾਇੰਡ ਅਪ ਜਿਹੜਾ ਕਰਦੇ ਆ। ਦਿੱਲੀ ਹਾਈ ਕੋਰਟ ਦੀ ਆਨਲਾਈਨ ਸੁਣਵਾਈ ਤੇ ਹੈਕ ਚੀਫ ਜਸਟਿਸ ਦੀ ਅਦਾਲਤ ਵਿਚ ਤਿੰਨ ਵਾਰ ਚੱਲਿਆ ਅਸ਼ਲੀਲ ਕੰਟੈਂਟ।
ਹੁਣ ਕਈ ਵਾਰੀ ਜਿਹੜੀਆਂ ਕਾਰਵਾਈਆਂ ਸਾਡੀਆਂ ਅਦਾਲਤਾਂ ਦੀਆਂ ਹੁੰਦੀਆਂ ਤੇ ਉਹਦੇ ਚ ਕਈ ਵਾਰੀ ਪੇਸ਼ੀਆਂ ਵੀ ਵੀਡੀਓਗ੍ਰਾਫੀ ਰਾਹੀਂ ਹੋ ਜਾਂਦੀਆਂ। ਜਿੱਦਾਂ ਡਿਬਰੂਗੜ੍ਹ ਜੇਲ੍ਹ ਚ ਬੈਠੇ ਅੰਮ੍ਰਿਤਪਾਲ ਦੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੀ ਪੇਸ਼ੀ ਹੁੰਦੀ ਆ ਪੰਜਾਬ ਦੀ ਅਦਾਲਤ ਵਿਚ
ਜੀ।
ਤੇ ਬਹੁਤ ਸਾਰਾ ਕੰਮ ਵੀ ਆਪਣਾ ਆਨਲਾਈਨ ਅੱਜ ਕੱਲ੍ਹ ਚੱਲ ਰਿਹਾ। ਤੁਹਾਨੂੰ ਪਤਾ ਵੀ ਜਦੋਂ ਕੋਵਿਡ ਦਾ ਦੌਰਾ ਆਇਆ ਸੀ ਤਾਂ ਬਹੁਤ ਕੁਝ ਕਹਿ ਲੋ ਵੀ ਵਰਕ ਫਰੋਮ ਹੋਮ ਇਹ ਕਨਸੈਪਟ ਉਦੋਂ ਦਾ ਆਇਆ ਹੋਇਆ। ਇਹਦੇ ਅਦਾਲਤਾਂ ਦੀ ਕਾਰਵਾਈ ਵੀ ਆਨਲਾਈਨ ਕਈ ਵਾਰੀ ਚੱਲਦੀ ਆ ਤੇ ਇਹ ਬੜੀ ਫਿਕਰਮੰਦੀ ਵਾਲੀ ਗੱਲ ਹੋਣੀ ਚਾਹੀਦੀ ਹੈ ਵੀ ਸੈਂਸਿਟਿਵ ਮਤਲਬ ਇੱਕ ਸੈਕਟਰ ਹੈ ਸਾਡਾ ਜਸਟਿਸ ਪ੍ਰਕਿਰਿਆ ਜਿਹੜੀ ਸਾਡੀ ਨਿਆਂਪਾਲਿਕਾ ਜਿਹੜੀ ਹੈ ਉਹਦੇ ਚ ਜੇ ਕੋਈ ਆਨਲਾਈਨ ਇਸ ਕਿਸਮ ਦੀਆਂ ਪੇਸ਼ੀਆਂ ਦਾ ਪ੍ਰੋਗਰਾਮ ਚੱਲ ਰਿਹਾ ਹੋਵੇ ਤੇ ਉਹ ਜਿਹੜੀ ਸਕਰੀਨ ਲੱਗੀ ਹੋਈ ਆ ਉਹਦੇ ਤੇ ਅਚਾਨਕ ਹੀ ਮਤਲਬ ਕੋਈ ਅਸ਼ਲੀਲ ਕਿਸਮ ਦਾ ਕੰਟੈਂਟ ਜਿਹੜਾ ਆ ਡਿਸਪਲੇ ਹੋਣ ਲੱਗ ਪਵੇ ਇਹਦੇ ਨਾਲ ਸ਼ਰਮਨਾਕ ਗੱਲ ਕਿਹੜੀ ਹੋ ਸਕਦੀ ਆ। ਇਹਦਾ ਮਤਲਬ ਹੈ ਕਿ ਸਾਈਬਰ ਕ੍ਰਾਈਮ ਇਸ ਲੈਵਲ ਤੇ ਪਹੁੰਚ ਗਿਆ ਕਿ ਤੁਹਾਡੀਆਂ ਅਦਾਲਤਾਂ ਨੂੰ ਵੀ ਅਫੈਕਟ ਕਰਨ ਲੱਗ ਪਿਆ। ਹੜਾ ਤਾਂ ਫੜੀ ਮੱਚ ਗਈ ਉੱਥੇ ਇਮੀਡੀਏਟ ਉਹਨੂੰ ਵਾਈਡ ਅਪ ਕਰ ਲੱਗ ਪਿਆ ਤੇ ਹਾਲੇ ਤੱਕ ਦੱਸ ਨਹੀਂ ਰਹੇ ਵੀ ਇਹ ਹੋਇਆ ਕੀ ਹੈ ਕਿਹਦੀ ਖਾਮੀ ਹੈ ਇਹਦੇ ਚ ਨੁਕਸ ਕਿੱਥੇ ਰਹਿ ਗਿਆ ਵੀ ਜੇ ਅਦਾਲਤ ਦੀ ਕਾਰਵਾਈ ਵੀ ਏਦਾਂ ਹੈਕ ਕੀਤੀ ਜਾ ਸਕਦੀ ਹੈ ਫਿਰ ਤਾਂ ਕੁਝ ਵੀ ਪੋਸੀਬਲ ਹੈ ਬਈ ਫਿਰ ਤੁਸੀਂ ਅਪਡੇਟ ਕਿਉਂ ਨਹੀਂ ਹੈਗੇ। ਇਹਦਾ ਮਤਲਬ ਸਾਈਬਰ ਕ੍ਰਾਈਮ ਵਾਲੇ ਜਿਹੜੇ ਆ ਸਾਡੇ ਤੋਂ 10 ਕਦਮ ਅੱਗੇ ਆ ਤੇ ਫਿਰ ਸਾਡੇ ਕੋਲ ਸੇਫ ਕੀ ਰਹਿ ਗਿਆ। ਇੱਕ ਪਾਸੇ ਬੰਦਾ ਸੇਫ ਨੀ ਜਿਹਦੀ ਗੱਲ ਹੁਣੇ ਆਪਾਂ ਕਰਕੇ ਹਟੇ ਆ ਪੰਜਾਬ ਦੇ ਵਿਚ ਅੱਜ ਦੋ ਖਬਰਾਂ ਤੇ ਤੁਹਾਡੇ ਨਾਲ ਸਾਂਝੀਆਂ ਨੀ ਕੀਤੀਆਂ। ਕੱਲ ਲੁਧਿਆਣੇ ਦਾ ਇੱਕ ਵਪਾਰੀ ਉਹਦੀ ਵੀਡੀਓ ਅੱਜ ਆਈ ਆ ਕਹਿੰਦਾ ਮੇਰੇ ਸਿਰ ਚ ਗੋਲੀ ਮਾਰ ਦਿਓ ਮੈਨੂੰ ਗੈਂਗਸਟਰ ਧਮਕਿਆ ਦਿੰਦੇ ਆ ਵੀ 1,00,000 ਰੁਪਇਆ ਤੂੰ ਮਹੀਨੇ ਦਾ ਸਾਨੂੰ ਦੇ ਨਹੀਂ ਤੇ ਤੇਰੇ ਗੋਲੀ ਮਾਰ ਦਾਂਗੇ ਤੇ ਸਰਕਾਰ ਨੂੰ ਕਹਿੰਦੇ ਮੈਨੂੰ ਗੋਲੀ ਮਾਰ ਦਿਓ ਜੀ ਮੈਂ ਬਰਦਾਸ਼ਤ ਨੀ ਕਰ ਸਕਦਾ। ਚੰਡੀਗੜ੍ਹ ਦਾ ਇੱਕ ਵਪਾਰੀ ਹੈ ਉੱਥੇ 2 ਕਰੋੜ ਰੁਪਏ ਮੰਗੇ ਆ ਗੈਂਗਸਟਰਾਂ ਨੇ ਨਾ ਤਾਂ ਬੰਦਾ ਇੱਥੇ ਉਦਾਂ ਸੇਫ ਨਾ ਸੜਕਾਂ ਤੇ ਸੇਫ ਟ੍ਰੈਫਿਕ ਟੈਰਰਿਜ਼ਮ ਇੰਨਾ ਆ ਪੰਜਾਬ ਦੇ ਵਿਚ 15 ਬੰਦੇ ਰੋਜ਼ ਸੜਕਾਂ ਤੇ ਮਰ ਜਾਂਦੇ ਆ ਨਾ ਸੜਕਾਂ ਤੇ ਸੇਫ ਨਾ ਘਰ ਚ ਸੇਫ ਨਾ ਆਪਣੇ ਵਪਾਰ ਚ ਸੇਫ ਤੇ ਹੁਣ ਅਦਾਲਤਾਂ ਵੀ ਸੇਫ ਨੇ। ਇਹਦਾ ਮਤਲਬ ਆ ਵੀ ਕਿਤੇ ਨਾ ਕਿਤੇ ਸਾਰਾ ਕੁਝ ਲੈਕ ਹੋ ਗਿਆ ਸਾਡਾ ਸਿਸਟਮ ਹੀ ਗਰਕ ਗਿਆ ਲੱਗਦਾ। ਸੋ ਇਹਦੇ ਤੇ ਰੀਥਿੰਕ ਕਰਨ ਦੀ ਥਾਂ ਦੇ ਉੱਤੇ ਤੁਸੀਂ ਉੱਚੀਆਂ ਉੱਚੀਆਂ ਲੰਮੀਆਂ ਲੰਮੀਆਂ ਗੱਲਾਂ ਕਰੋ ਵੱਡੇ ਵੱਡੇ ਭਾਸ਼ਣ ਦਿਓ ਭਾਸ਼ਣਾਂ ਨਾਲ ਨਹੀਂ ਹੁਣ ਕਰਨਾ ਕੰਮ ਕਰਕੇ ਦਿਖਾਉਣਾ ਪੈਣਾ ਜੀ।
ਜਸਾਂ ਸਾਹਿਬ ਅੱਜ ਵਾਸਤੇ ਇੰਨਾ ਹੀ ਤੇ ਕੱਲ ਨੂੰ ਫਿਰ ਦੁਬਾਰਾ ਹੁੰਦੀ ਮੁਲਾਕਾਤ ਜੀ।
ਕੱਲ ਮੈਂ ਮੌਂਟਰੀਅਲ ਤੋਂ ਤੁਹਾਡੇ ਨਾਲ ਜੁੜੂੰਗਾ
ਜੀ
ਮੇਰੇ ਤੜਕੇ ਦੀ ਫਲਾਈਟ ਹੈ 5:30 ਦੀ ਮੈਨੂੰ ਲੱਗਦਾ ਵੀ ਇਸ ਵੇਲੇ ਤੱਕ ਜਦੋਂ ਤੱਕ ਆਪਾਂ ਸ਼ੁਰੂ ਕਰਨਾ ਪ੍ਰੋਗਰਾਮ ਤੇ ਮੈਂ ਮੌਂਟਰੀਅਲ ਹੋਵਾਂਗਾ ਤੇ ਮੌਂਟਰੀਅਲ ਤੋਂ ਕੱਲ ਆਪਾਂ ਜੁੜ ਕੇ ਪ੍ਰੋਗਰਾਮ ਇਸੇ ਤਰ੍ਹਾਂ ਕੰਟੀਨਿਊ ਕਰਾਂਗੇ। ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ।
ਥੈਂਕ ਯੂ ਸਰ ਜੀ ਕਰੋ ਇੰਜੋਏ। ਥੈਂਕ ਯੂ ਜੀ। ਸਰੋਤਿਓ ਦਸਾਂਤ ਸਾਹਿਬ ਇਹਨਾਂ ਦਿਨਾਂ ਦੇ ਵਿੱਚ ਕੈਨੇਡਾ ਦੀ ਫੇਰੀ ਦੇ ਵਿੱਚ ਆ ਕੱਲ ਮੌਂਟਰੀਅਲ ਤੇ ਫਿਰ ਟੋਰਾਂਟੋ ਆ ਜਾਣਗੇ। ਟੋਰਾਂਟੋ ਦੇ ਵਿੱਚ ਜਦੋਂ ਆਏ ਜਿੱਥੇ ਆਪਾਂ ਬਹੁਤ ਸਾਰੇ ਪ੍ਰੋਗਰਾਮ ਵੀ ਲੀਕੇ ਆ ਗੱਲਾਂ ਬਾਤਾਂ ਇਸੇ ਤਰ੍ਹਾਂ ਆਪਾਂ ਕਰਦੇ ਰਵਾਂਗੇ ਤੇ ਖਾਸ ਤੌਰ ਤੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਅਮਨ ਸਵੀਟ ਰੈਸਟੋਰੈਂਟ ਦਾ ਮੈਂ ਨੰਬਰ ਦੇਣਾ ਚਾਹੁੰਦਾ 905-866-4545 ਨੰਬਰ ਹੈ 1332 ਖਾਲਸਾ ਡਰਾਈਵ ਯੂਨਿਟ ਨੰਬਰ 15 ਦੇ ਵਿੱਚ ਮਿਸੀ ਸਾਗਾ ਜਾਣਾ ਡਿਕਸੀ ਗੁਰਦੁਆਰਾ ਸਾਹਿਬ ਨੂੰ ਜਾਂਦੇ ਰਾਈਟ ਸਾਈਡ ਤੇ ਜਿਹੜਾ ਪਲਾਜ਼ਾ ਜਿੱਥੇ ਹਮਦਰਦ ਆਪਣਾ ਭੁੱਲਰ ਸਾਹਿਬ ਉਹਨਾਂ ਦਾ ਆਫਿਸ ਆ ਪੰਜਾਬ ਟੈਕ ਸੋਲੂਸ਼ਨ ਆ ਬੈਸਟ ਬਾਰਗੇਨ ਕਾਰਪੇਟ ਤੋਂ ਗੁਰਪ੍ਰੀਤ ਫਲੋਰਿੰਗ ਦੀ ਗੱਲ ਕਰੀ ਦੀ ਆਪਾਂ ਤੇ ਉਸ ਹੀ ਪਲਾਜ਼ੇ ਦੇ ਵਿੱਚ ਅਮਨ ਸਵੀਟ ਰੈਸਟੋਰੈਂਟ ਆ ਤੁਸੀਂ ਜਾਓ ਟੇਕ ਆਊਟ ਲੈਣਾ ਜਾਂ ਕੋਈ ਕੇਟਰਿੰਗ ਕਰਵਾਉਣੀ ਆ ਸਵੀਟਸ ਲੈਣੀ ਆ 1332 ਖਾਲਸਾ ਡਰਾਈਵ ਯੂਨਿਟ ਨੰਬਰ 1595-866-4545 ਨੰਬਰ ਆ ਤੇ ਅਗਲਾ ਜਿਹੜਾ ਸੌਂਗ ਪਲੇ ਕਰਨ ਲੱਗਾ ਇਹ ਗੁਰਹੀਰ ਹੁੰਦਲਿਆ ਇਹ ਲੜਕੀ ਬਹੁਤ ਵਧੀਆ ਗਾਉਂਦੀ ਆ ਡਿਊਟੀ ਵੀ ਕੀਤੀ ਆ ਪਰ ਸੋਲੋ ਕੀਤੇ ਆ ਐਕਟੀ ਜਿਹੜਾ ਇਹੋ ਆਪਣੇ ਪਿੰਡ ਜਿਹੜਾ ਆਪਾਂ ਪੀਰਾਂ ਦੀ ਜਗ੍ਹਾ ਤੇ ਮੇਲਾ ਕਰਾਉਣਾ ਉੱਥੇ ਕਿੱਥੇ ਬਾਗੀ ਕਲਾਕਾਰ ਆਵੇਗਾ ਮੁਹੰਮਦ ਸਦੀਕ ਆਵੇਗਾ ਹੋਰ ਬਹੁਤ ਸਾਰੇ ਕਿਰਨ ਸ਼ਰਮਾ ਦੀ ਗੱਲ ਕਰਾਂ ਤੇ ਨਾਲ ਇਹ ਜਿਹੜਾ ਗੁਰਹੀਰ ਹੁੰਦਲ ਇਹ ਵੀ ਜਿਹੜਾ ਹਾਜ਼ਰੀ ਲਗਵਾਵੇਗੀ ਲੜਕੀ ਤੇ ਇਹਨਾਂ ਦੀ ਆਵਾਜ਼ ਦੇ ਵਿੱਚ ਬਹੁਤ ਹੀ ਪਿਆਰੇ ਬੋਲ ਆ ਵੀਡੀਓ ਬਹੁਤ ਵਧੀਆ ਲੱਗੀ ਆ ਤੁਹਾਡੇ ਰੂਬਰੂ ਕਰਦੇ ਹਾਂ ਸੁਣੋ ਜੀ ਤੇਰੀ ਉਮਰ ਵਧਾਵਾ ਪਾਠ ਕਰਕੇ ਹਜੋ ਤੂੰ ਕਰੀ। ਦੋਸਤੋ ਆਸ ਕਰਦਾ ਕਿ ਸੁਸ਼ੀਲ ਦਸਾਂਝ ਹੁਣਾਂ ਦੀ ਰਿਪੋਰਟਿੰਗ ਦੀ ਜੇ ਆਪਾਂ ਗੱਲਬਾਤ ਕਰੀਏ ਦਿਲੋਂ ਸਲੂਟਿਆ ਬਾਈ ਨੂੰ, ਜਿੱਥੇ ਮੈਂ ਇਹਨਾਂ ਦਾ ਕੱਟੜ ਫੈਨ ਅਤੇ ਇਹਨਾਂ ਦੀ ਗੱਲਬਾਤ ਨੂੰ ਤੁਹਾਡੇ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਵੀ ਫੋਨ ਕਾਲਸ ਆਉਂਦੇ ਹੁੰਦੇ ਵੀ ਸੋਢੀ ਜੀ ਆਨ ਏਅਰ ਗੱਲ ਕਰੀਏ ਤੇ ਕੀ ਕਰੀਏ ਵੀ ਦਸਾਂਝ ਸਾਹਿਬ ਹੁਣੀ ਸਾਰਾ ਕੁਝ ਕਲੀਅਰ ਕਰ ਦਿੰਦੇ ਆ, ਪਰ ਇਹ NRI ਨੂੰ ਜਿੱਥੇ ਬੈਕ ਹੋਮ ਦਾ ਫਿਕਰ ਆ ਤੇ ਸਾਡੇ ਪੰਜਾਬੀ ਬੈਕ ਹੋਮ ਤੇ ਇੰਡੀਅਨ ਜਿਹੜੇ ਆ ਉਹਨਾਂ ਨੂੰ ਵੀ ਫਿਕਰ ਕਰਨਾ ਚਾਹੀਦਾ। ਪਾਰਟੀਆਂ ਦੇ ਭਾਈ ਸੋਲੇ ਨਹੀਂ ਗਾਉਣੇ ਚਾਹੀਦੇ, ਇਹ ਨਹੀਂ ਕਿ ਮੋਢੇ ਤੇ ਪਰਨਾ ਰੱਖਿਆ ਲੀਡਰ ਸਾਹਿਬ ਨੇ ਉਧਰ ਆਉਣਾ ਉਧਰ ਨੂੰ 10 ਗੱਡੀਆਂ ਲੈ ਜਾਓ, 5 ਉਧਰ ਨੂੰ ਭਜਾ ਕੇ ਲੈ ਜਾਓ। ਨੋ, ਤੁਸੀਂ ਜਿਹੜਾ ਆ ਆਪਣੇ ਆਪ ਦਾ ਸੋਚੋ, ਆਪਣੇ ਬੱਚਿਆਂ ਦਾ ਸੋਚੋ, ਆਪਣੀ ਜ਼ਿੰਦਗੀ ਤੇ ਕੱਢ ਲੇਗਾ, ਬੱਚਿਆਂ ਦੇ ਭਵਿੱਖ ਦਾ ਸੋਚੋ, ਕੰਡੇ ਨਾ ਬੀਜੋ। ਇਹ ਜਿਹੜੇ ਵੀ ਆ ਜਿੰਨੇ ਸਾਨੂੰ ਸੁਣਦੇ ਆ ਜਾਂ ਸਾਡੀ ਗੱਲ ਗਾਂ ਫਾਰਵਰਡ ਹੁੰਦੀ ਆ, ਬਦਲਾਓ ਪੰਜਾਬ ਦੇ ਵਿੱਚ ਜ਼ਰੂਰੀ ਆ। ਜੇ ਆਮ ਆਦਮੀ ਪਾਰਟੀ 27 ਦੇ ਵਿੱਚ ਥੋੜੀਆਂ ਬਹੁਤੀਆਂ ਵੀ ਸੀਟਾਂ ਲੈ ਗਈ ਤੇ ਨੁਕਸਾਨ ਬਹੁਤ ਹੋਵੇਗਾ। ਅਕਾਲੀ ਜਾਂ ਕਾਂਗਰਸ ਚਾਹੇ ਬੀਜੇਪੀ ਰਲੀਆਂ ਮਿਲੀਆਂ ਕੋਈ ਵੀ ਸਰਕਾਰਾਂ ਬਣਾ ਜਾਵੇ ਤੇ ਵਧੀਆ ਹੋਵੇਗਾ ਪੰਜਾਬ ਵਾਸਤੇ। ਤੇ ਗੱਲ ਕਰਦੇ ਆ ਤੁਹਾਡੀਆਂ 2 ਗੱਡੀਆਂ ਇੱਕ ਘਰ ਆ, ਕੈਨੇਡਾ ਦੇ ਵਿੱਚ ਵੀ ਇਸੇ ਤਰ੍ਹਾਂ ਬਹੁਤ ਚੀਜ਼ਾਂ ਦੇ ਵਿੱਚ ਚੋਰ ਮਜੋਰੀਆਂ ਜਿਹੜੀਆਂ ਚੱਲਦੀਆਂ ਆ, ਦਿਨ ਬਾਏ ਦਿਨ ਖਰਚੇ ਵੱਧਦੇ ਜਾ ਰਹੇ ਆ, ਇਨਕਮ ਘਟਦੀ ਜਾ ਰਹੀ ਆ। ਬੰਦਾ ਕਰੂ ਤੇ ਕੀ ਕਰੂ, ਸ਼ੀੜੀ ਕਰੂ ਤੇ ਕੀ ਕਰੂ, ਪਾਣੀ ਵੀ ਮਰੂ। $2,000 ਤੁਹਾਡਾ ਸਾਲ ਦਾ ਸੇਵ ਕਰਵਾਉਂਦੇ ਆ ਆਪਾਂ, ਉਹ ਹੋਮ ਆਟੋ ਇੰਸ਼ੋਰੈਂਸ ਤੁਸੀਂ ਰਾਜਾ ਬਾਦਸ਼ਾਹ ਦੀ ਗੱਲ ਕਰ ਰਿਹਾ, ਇਹਨਾਂ ਦੇ ਥਰੂ ਕਾਲ ਕਰੋ 647-290-3773। ਆਲ ਸਟੇਟ ਨਾਲ ਕੰਮ ਕਰਦੇ ਆ, 6472903773 ਤੇ ਕਾਲ ਕਰ ਲੈਣੀ। ਕਾਲ ਕਰੋ ਤੇ ਲੋ ਕੋਡ ਤੁਸੀਂ 2000 ਤੁਹਾਡਾ ਤੁਸੀਂ ਜਿਹੜਾ ਸੇਵ ਕਰ ਸਕਦੇ ਹੋ ਸਾਲ ਦਾ, ਬਹੁਤ ਵੱਡੀ ਗੱਲ ਆ। ਤੇ ਇੱਥੇ ਹੀ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ, ਕੱਲ ਫਿਰ ਦੁਬਾਰਾ ਮਿਲਦੇ ਹਾਂ। ਸਤਿ ਸ੍ਰੀ ਅਕਾਲ।
You are listening to WTOR 770 AM, Youngstown, Toronto.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਟਰੱਕ ਸਰਵਿਸਿੰਗ ਖੇਤਰ ਵਿੱਚ ਓਨਟਾਰੀਓ ਦਾ ਮੋਹਰੀਨਾ ਕੁਇਕ ਟਰੱਕ ਲਿਊਬ, ਤੁਸੀਂ ਇੱਕ ਟਰੱਕ ਚਲਾਉਣੇ ਜਾਂ ਫਲੀਟ ਹੈਗੀ ਜੇ, ਤੁਹਾਡਾ ਟਾਈਮ ਵੈਲਿਊ ਰੱਖਦਾ। ਅਪਾਇੰਟਮੈਂਟ ਦੀ ਲੋੜ ਨਹੀਂ, ਫਸਟ ਕਮ ਫਸਟ ਸਰਵਡ। ਸਟੇਟ ਆਫ ਦੀ ਆਰਟ ਫੈਸਿਲਿਟੀ, ਟ੍ਰੇਨਡ ਟੈਕਨੀਸ਼ੀਅਨਸ ਰਾਹੀਂ ਬੈਸਟ ਹਾਈ ਗ੍ਰੇਡ ਆਇਲਸ, ਫਿਲਟਰਸ, ਇੰਜਨ ਦੀ ਜਾਨ ਵਧਾਉਂਦੇ। ਹੋਰ ਕੀ ਚਾਹੀਦਾ, 3 ਲੋਕੇਸ਼ਨਾਂ ਤੋਂ ਤੁਹਾਡੀ ਸੇਵਾ ਕਰਦੇ QTL, ਐਗਜ਼ਿਟ 268 ਹਾਈਵੇ 401 ਕੇਂਬ੍ਰਿਜ, ਐਗਜ਼ਿਟ 579 ਹਾਈਵੇ 401 ਨੈਪਨੀ, ਐਗਜ਼ਿਟ 5 QEW ਫੋਰਟ ਏਰੀ। ਸਰਵਿਸ ਹੋਰ ਕੁਆਲਿਟੀ ਵਿੱਚ ਸਭ ਤੋਂ ਪ੍ਰਮੁੱਖ ਨਾਂ QTL, 519-622-0660, ਜੋ ਆਵੇ ਸੋ ਰਾਜ਼ੀ ਜਾਵੇ।
Canadian Society of Peace and Relief
and Green Dome Islamic Schools Project ke tahat
pesh karte hain mesmerizing spiritual Sufi qawwali evening with Ali Zafar.
Salam jo aapki rooh mein hai,
salam mai bhujiye mat, Paramount Fine Food Center, 5500 Rose Cherry Place in Mississauga.
Visit ticketmaster.ca.
Sponsorship ya phir ticket ke liye call kijiye direct Amit Shamsi, 416662 7861 ya phir 416-904-2046.
House seat mahal te saad di aaro, duniya hoyi diwani, ho shudh khoye di je mithi aayi, raj raj ke tusi khani, non veg te veg food da swaad bada tufani, saade sweet mahal da labna ni koi zani.
ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸੁੱਖਾ ਕੰਗ ਜੀ ਨੂੰ 416-600-9999 ਤੇ 416-679-9191।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਲੋਐਸਟ ਪ੍ਰਾਈਸਿਸ ਇਨ ਦਾ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801
Farm, Bowie Drive West, Brampton. Ya call karo 905-450-2828, 905-450-2828.
Noble Fresh Food, ji haan.